बाजार ते क्रिकेट दे शदाइयां वास्ते अजीम शान क्रिकेट टूर्नामेंट जबरदस्त तफरी ते दाखला बिल्कुल मुफ्त 26, 27 ते 28 अगस्त नू CA सेंटर ब्रैम्पटन एच मजीद मालूमात ते फ्री रजिस्ट्रेशन वास्ते विजिट करो fantasticfest.com
WTOR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਆਇਆਂ। ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਇੰਦਰਦੀਪ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਜੀ। ਅਤੇ 2:01 ਅਤੇ ਕੁਛ ਕੁ ਸਕਿੰਟ ਹੋ ਚੁੱਕੇ ਨੇ। ਅਗਸਤ ਦੀ 14 ਤਰੀਕ ਆ ਅਤੇ ਅੱਜ ਦੇ ਦਿਨ ਜਿਹੜਾ ਜੀ ਪਾਕਿਸਤਾਨ ਮੁਲਕ ਜਿਹੜਾ ਆ ਹੋਂਦ ਵਿੱਚ ਆਇਆ ਅਤੇ ਕੱਲ੍ਹ ਜਾਣੀ ਕਿ ਅਗਸਤ 15 ਨੂੰ ਜਿਹੜੀ ਆ ਹਿੰਦੁਸਤਾਨ ਦੀ ਸੱਤਾ ਦੀ ਤਬਦੀਲੀ ਜਿਹੜੀ ਆ ਜੀ ਉਹ ਹੋਈ ਅੰਗਰੇਜ਼ਾਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਆ ਉਹ ਉਹਨਾਂ ਨੇ ਆਪਣੀ ਜਿਹੜੀ ਆ ਸਰਕਾਰ ਬਣਾਈ। ਦੋਵਾਂ ਮੁਲਕਾਂ ਦੇ ਵਿੱਚ ਆਜ਼ਾਦੀ ਦੇ ਜਸ਼ਨ ਜਿਹੜੇ ਆ ਜੀ ਮਨਾਏ ਜਾ ਰਹੇ ਆ, ਉਹਨਾਂ ਨੂੰ ਮੁਬਾਰਕਾਂ। ਪਰ ਇੱਕ ਚੀਜ਼ ਜਿਹੜੀ ਵਿੱਚੋਂ ਕਈ ਵਾਰੀ ਮਿਸਿੰਗ ਆ, ਖਾਸ ਕਰਕੇ ਜਿਹੜੇ ਆਪਾਂ ਪੰਜਾਬ ਦੇ ਰਹਿਣ ਵਾਲੇ ਹਾਂ, ਪੰਜਾਬ ਦੇ ਰਹਿਣ ਵਾਲਿਆਂ ਨੇ ਜਿੰਨੇ ਕੁ ਆਪਣੇ ਜਿਹੜੇ ਆ ਰਿਸ਼ਤੇਦਾਰ, ਸੁਨੇਹੀ, ਭੈਣ ਭਰਾ, ਮਾਪੇ, ਉਹ ਜਿਹੜੇ ਆ ਜੀ ਉਹ ਜਿਹੜੇ ਗਵਾਏ ਆ ਇਸ 47 'ਚ ਦੀ ਵੰਡ ਵੇਲੇ, ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ, ਚੜ੍ਹਦੇ ਤੋਂ ਲਹਿੰਦੇ ਵੱਲ ਜਾਂਦੇ ਆ ਜਾਂ ਲਹਿੰਦੇ ਤੋਂ ਚੜ੍ਹਦੇ ਵੱਲ ਆਉਂਦੇ ਆ, ਉਹਨਾਂ ਨੂੰ ਮੇਰਾ ਖਿਆਲ ਆ ਵੀ ਬਹੁਤੀ ਵਾਰੀ ਉਨਾ ਯਾਦ ਨਹੀਂ ਕੀਤਾ ਜਾਂਦਾ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ ਆ। ਪਰ ਇੱਕ ਚੰਗੀ ਗੱਲ ਜਿਹੜੀ ਆ ਜੀ ਉਹ ਇਸ ਵੇਲੇ ਹੋ ਰਹੀ ਆ, ਬੜੀਆਂ ਵਧੀਆ ਖਬਰਾਂ ਆ ਰਹੀਆਂ ਨੇ ਜਿਹਦੇ ਵਿੱਚ ਕਿ ਇਹ ਕੋਈ 75 ਸਾਲ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਰਿਹਾ, ਜਿਨ੍ਹਾਂ 'ਚ ਭਤੀਜਿਆਂ ਨੂੰ ਮਿਲਣਾ, ਵਿਛੜੀਆਂ ਭੈਣਾਂ ਦਾ ਮਿਲਾਪ ਜਾਂ ਇਹੋ ਜਿਹੀਆਂ ਗੱਲਾਂ। ਅਤੇ ਬਹੁਤ ਸਾਰੇ ਵਾਰੀ ਇਹ ਗੱਲਾਂ ਆਉਂਦੀਆਂ ਆ ਵੀ ਸੋਸ਼ਲ ਮੀਡੀਆ 'ਤੇ ਆਹ ਚੀਜ਼ ਹੋ ਰਹੀ ਆ, ਗਲਤ ਹੋ ਰਿਹਾ, ਆਹ ਵਾਇਲੈਂਟ ਕਿਸਮ ਦੀਆਂ ਜਿਹੜੀਆਂ ਆ ਚੀਜ਼ਾਂ ਨੂੰ ਜਿਹੜਾ ਆ ਉਹ ਵਧਾਇਆ ਜਾ ਰਿਹਾ ਅਤੇ ਉਹ ਸਾਰਾ ਕੁਛ ਆ। ਪਰ ਉੱਥੇ ਹੀ ਜਿਹੜੇ ਯੂਟਿਊਬ ਦੇ ਇੱਕ ਜਿਹੜੇ ਆ ਜੀ ਉਹ ਉਹਨਾਂ ਨੇ ਕੋਈ ਚੈਨਲ ਚਲਾਇਆ ਪਾਕਿਸਤਾਨ ਤੋਂ, ਉਹਨਾਂ ਨੇ ਕਹਿੰਦੇ ਵੀ ਮਜ਼ਾਕ 'ਚ ਜਾਂ ਕੁਛ ਇੱਕ ਵਿਊਜ਼ ਲੈਣ ਵਾਸਤੇ ਕੰਮ ਸ਼ੁਰੂ ਕੀਤਾ ਸੀ। ਪਰ ਜਦੋਂ ਪਤਾ ਲੱਗਿਆ ਤਾਂ ਉਹਨਾਂ ਦੇ ਥਰੂ ਜਿਹੜੇ ਆ ਕਾਫੀ ਫੈਮਲੀਆਂ ਇੱਕ ਦੂਜੇ ਨੂੰ ਮਿਲ ਰਹੀਆਂ ਨੇ, ਖਾਸ ਕਰਕੇ ਕਰਤਾਰਪੁਰ ਕੋਰੀਡੋਰ 'ਚ ਅਤੇ ਬਾਕੀ ਕਈਆਂ ਥਾਵਾਂ 'ਤੇ। ਜੇ ਮੈਂ ਗਲਤ ਨਹੀਂ ਗਾ ਤਾਂ ਇੱਕ ਦੋ ਵਾਰੀ ਇੰਡੀਅਨ ਪਾਰਲੀਮੈਂਟ ਦੇ ਵਿੱਚ ਵੀ ਪ੍ਰਾਈਵੇਟ ਮੈਂਬਰਸ ਬਿੱਲ ਆਏ ਨੇ ਵੀ ਇੱਕ ਜਦੋਂ ਕਿਸੇ ਉਮਰ ਜਿਹੜੀ ਆ ਉਹ ਸ਼ਾਇਦ 70 ਜਾਂ ਉਸ ਤੋਂ ਵੱਡੇ ਸਾਲ ਦੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਫਰੀਲੀ ਜਿਹੜਾ ਆ ਉੱਧਰ ਜਾਣਾ ਚਾਹੀਦਾ, ਖਾਸ ਕਰਕੇ ਜਿਨ੍ਹਾਂ ਦੀ ਜੰਮਣ ਭੋਂ ਇਸ ਵੇਲੇ ਦੇ ਪਾਕਿਸਤਾਨ 'ਚ ਆ, ਤਾਂ ਕਿ ਉਹ ਮਰਨ ਤੋਂ ਪਹਿਲਾਂ ਇੱਕ ਵਾਰੀ ਆਪਣੀ ਜੰਮਣ ਭੋਏ ਜਿਹੜੀ ਆ ਉੱਥੇ ਜਾ ਸਕਣ, ਜੇ ਉਹਨਾਂ ਦੇ ਕੋਈ ਰਿਸ਼ਤੇਦਾਰ ਉੱਧਰ ਰਹਿ ਗਏ ਆ ਉਹਨਾਂ ਨੂੰ ਮਿਲ ਸਕਣ, ਜੇ ਉਹਨਾਂ 'ਚ ਕੋਈ ਜਿਉਂਦਾ ਜਾਂ ਉਹਨਾਂ ਦੇ ਕੋਈ ਵਾਲੀ ਵਾਰਸ ਜੇ ਹੈਗੇ ਆ ਤਾਂ ਉਹਨਾਂ ਨੂੰ ਮਿਲ ਸਕਣ, ਕਿਉਂਕਿ ਜਿਨ੍ਹਾਂ ਨੇ ਵੀ ਉਹ 47 ਦਾ ਸੰਤਾਪ ਹੰਢਾਇਆ ਆ, ਜਿਨ੍ਹਾਂ ਨੇ ਵੀ ਆਪਣੇ ਜਿਹੜੇ ਆ ਉਹ ਗਵਾਏ ਨੇ, ਉਹਨਾਂ ਨੂੰ ਇੱਕ ਜਿਹੜੀ ਆ ਜੀ ਇੱਕ ਉਹ ਰੂਹ ਦਾ ਜਿਹੜਾ ਆ ਸਕੂਨ ਮਰਨ ਤੋਂ ਪਹਿਲਾਂ ਮੇਰਾ ਖਿਆਲ ਆ ਵੀ ਜੇ ਸਰਕਾਰਾਂ ਦੋਵੇਂ ਪਾਸੇ ਦੀਆਂ, ਕਿਉਂਕਿ ਬਹੁਤ ਸਾਰੇ ਇਸ ਵੇਲੇ ਜਿਹੜਾ ਇੰਡੀਆ ਦੇ ਵਿੱਚ ਏਰੀਆ ਆ ਉੱਥੋਂ ਪਾਕਿਸਤਾਨ ਨੂੰ ਗਏ ਆ, ਅਤੇ ਬਹੁਤ ਸਾਰੇ ਜਿਹੜਾ ਏਰੀਆ ਇਸ ਵੇਲੇ ਪਾਕਿਸਤਾਨ 'ਚ ਆ ਉੱਥੋਂ ਇੰਡੀਆ ਨੂੰ ਆਏ ਆ, ਅਤੇ ਜੇ ਜਿਹੜੇ ਆ ਜੀ ਉਹ ਮਰਨ ਤੋਂ ਪਹਿਲਾਂ ਇੱਕ ਵਾਰੀ ਆਪਣੀ ਜੰਮਣ ਭੋਏ 'ਚ ਆਉਣਾ ਚਾਹੁੰਦੇ ਆ ਅਤੇ ਉਹਨਾਂ ਨੂੰ ਉਹ ਇਜਾਜ਼ਤਾਂ ਜਿਹੜੀਆਂ ਆ ਉਹ ਦੇ ਦੇਣੀਆਂ ਚਾਹੀਦੀਆਂ ਨੇ। ਅਤੇ ਬਾਕੀ ਹੈਗੇ ਤਾਂ ਇਹ ਪੋਲੀਟੀਕਲ ਫੈਸਲੇ ਹੀ ਆ, ਉਦੋਂ ਵੀ ਉਹ ਜਿਹੜੀ ਆ ਜੀ ਉਹ ਜਿਹੜੀ ਆ ਉਹ ਸਾਰਾ ਕੁਛ ਇੱਕ ਪੋਲੀਟੀਕਲ ਫੈਸਲਾ ਹੀ ਸੀਗਾ। ਅਜੇ ਤੱਕ ਵੀ ਕਈਆਂ ਥਾਵਾਂ 'ਤੇ ਉਹ ਵੰਡ ਕੀ ਹੋਈ, ਕਿਵੇਂ ਹੋਈ, ਸਹੀ ਹੋਈ, ਗਲਤ ਹੋਈ, ਉਹਦੀ ਡਿਬੇਟ ਜਿਹੜੀ ਆ ਉਹ ਅਜੇ ਵੀ ਚੱਲ ਰਹੀ ਆ। ਪਰ ਮੈਨੂੰ ਲੱਗਦਾ ਆ ਵੀ ਜਿਨ੍ਹਾਂ ਦੀ ਜੰਮਣ ਭੋਏ ਉਹ ਨਹੀਂ ਹੈਗੀ, ਅਤੇ ਉਹਨਾਂ ਨੂੰ ਮਰਨ ਤੋਂ ਪਹਿਲਾਂ ਜੇ ਇੱਕ ਵਾਰੀ ਉਹਨਾਂ ਦੀ ਜੰਮਣ ਭੋਏ 'ਤੇ ਜਾਣ ਦੀ ਆਗਿਆ ਦੇ ਦਿੱਤੀ ਜਾਵੇ ਤਾਂ ਉਹ ਜਿਹੜੀ ਆ ਜੀ ਉਹ ਬਹੁਤ ਵਧੀਆ ਜਿਹੜੀ ਆ ਜੀ ਉਹ ਗੱਲ ਹੋਵੇਗੀ। ਕਿਉਂਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਜੇ ਜਾਨਾਂ ਗਈਆਂ ਨੇ ਕਿਸੇ ਉਸ ਸਮੇਂ ਦੇ ਵਿੱਚ, ਤਾਂ ਉਹ ਇਹ ਦੱਸਿਆ ਜਾ ਰਿਹਾ ਵੀ ਉਹ 47 ਦੀ ਵੰਡ ਵੇਲੇ ਜਿਹੜੀਆਂ ਜੀ ਉਹ ਗਈਆਂ ਨੇ। ਕਿਉਂਕਿ ਉਸ ਵੇਲੇ ਦੇ ਜਿਹੜੇ ਆ ਜੇ ਵੇਖਿਆ ਜਾਵੇ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਲਾਹੌਰ ਅਤੇ ਜਿਹੜਾ ਮਿੰਟਗੋਮਰੀ ਜਿਹੜਾ ਆ ਜੀ ਜ਼ਿਲ੍ਹੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਜਿਹੜੇ ਆ ਉਹ ਮੁਸਲਮਾਨ ਜਿਹੜੀ ਆ ਉਹ ਮਜੋਰਿਟੀ ਦੱਸੀ ਜਾਂਦੀ ਆ ਉਹਨਾਂ ਵੇਲਿਆਂ ਦੇ ਵਿੱਚ। ਅਤੇ ਜੇ ਆਪਾਂ ਵੇਖਿਆ ਜਾਵੇ ਤਾਂ ਟੋਟਲ ਉਸ ਵੇਲੇ ਦੀ ਜਿਹੜੀ ਗਿਣਤੀ ਆ ਉਹ ਦੱਸੀ ਜਾਂਦੀ ਆ 390 million 1947 ਦੇ ਵਿੱਚ ਅਨਡਿਵਾਈਡਡ ਭਾਰਤ ਦੀ, ਅਤੇ 47 ਤੋਂ ਬਾਅਦ 330 million ਕਹਿੰਦੇ ਆ ਵੀ ਉਹ ਭਾਰਤ ਵਾਲੇ ਪਾਸੇ ਰਹਿ ਗਏ, ਅਤੇ 30 million ਜਿਹੜੇ ਆ ਉਹ ਪਾਕਿਸਤਾਨ ਵਾਲੇ ਪਾਸੇ ਚਲੇ ਗਏ, ਅਤੇ 30 million ਜਿਹੜਾ ਕਿ ਉਦੋਂ ਦਾ ਈਸਟ ਪਾਕਿਸਤਾਨ ਅਤੇ ਹੁਣ ਦਾ ਬੰਗਲਾਦੇਸ਼ ਆ ਕਹਿੰਦੇ ਆ ਉਸ ਵਾਲੇ ਪਾਸੇ ਜਿਹੜੇ ਉਹ ਚਲੇ ਗਏ, ਅਤੇ 14.5 million ਇਨਸਾਨ ਜਿਹੜੇ ਆ ਉਹਨਾਂ ਨੇ ਬਾਰਡਰ ਕ੍ਰੋਸ ਕੀਤੇ ਆ। ਜੇ 14.5 million ਬੰਦਿਆਂ ਦੇ ਪਰਿਵਾਰਾਂ ਦਾ ਜਿਹੜਾ ਆ ਉਜਾੜਾ ਹੋਇਆ, ਜਿਹੜੇ ਸਰਮਾਏਦਾਰ ਸੀਗੇ ਉਹ ਤੇ ਜਾਂ ਜਿਹੜੇ ਵੱਡੇ ਲੀਡਰ ਸੀਗੇ ਉਹ ਤੇ ਸਾਰੇ ਜਿਹੜੇ ਆ ਉਹ ਕੋਈ ਜਹਾਜ਼ਾਂ 'ਤੇ ਚੜ੍ਹ ਕੇ, ਕੋਈ ਸਪੈਸ਼ਲ ਰੇਲਾਂ 'ਤੇ, ਜਾਂ ਇਹਨਾਂ ਸਰਮਾਏਦਾਰਾਂ ਨੂੰ ਪਹਿਲਾਂ ਪਤਾ ਸੀਗਾ ਵੀ ਸਾਡਾ ਆਹ ਕੁਛ ਹੋਣਾ ਅਤੇ ਇਸ ਪਾਸੇ ਜਾਣਾ, ਅਤੇ ਉਹਨਾਂ ਨੇ ਆਪਣਾ ਕਾਫੀ ਸਾਰਾ ਸਰਮਾਇਆ ਬਚਾ ਵੀ ਲਿਆ। ਅਤੇ ਨੁਕਸਾਨ ਉਦੋਂ ਵੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮੇਨ ਗੱਲ ਜਿਹੜੀ ਆ ਉਹ ਸੀਗੀ ਹੋਈ ਖੇਤੀਬਾੜੀ, ਬਿਜ਼ਨਸ ਕੋਈ ਇੰਨਾ ਬਾਹਲਾ ਉਸ ਖਿੱਤੇ ਦੇ ਵਿੱਚ ਸੀਗਾ ਨਹੀਂ, ਅਤੇ ਉਦੋਂ ਵੀ ਨੁਕਸਾਨ ਜਿਹੜਾ ਆ ਸਭ ਤੋਂ ਜ਼ਿਆਦਾ ਜ਼ਿਮੀਂਦਾਰਾਂ ਬਰਾਦਰੀ ਦਾ ਹੀ ਹੋਇਆ ਆ। ਭਾਵੇਂ ਕਿ ਬਹੁਤ ਸਾਰਿਆਂ ਨੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਬਹੁਤ ਸਾਰਿਆਂ ਨੇ ਇਹ ਕਿਹਾ ਵੀ ਕੋਈ ਨਹੀਂ ਹੁਣ ਵੱਢ ਵਡਾਂਗਾ ਜ਼ਿਆਦਾ ਚੱਲ ਰਿਹਾ, ਤੁਸੀਂ ਉੱਧਰ ਨੂੰ ਚਲੇ ਜਾਓ, ਤੁਹਾਡੇ ਸਮਾਨ ਦੀ ਹਿਫਾਜ਼ਤ ਅਸੀਂ ਕਰਾਂਗੇ। ਅਤੇ ਮਹੀਨੇ ਦੋ ਮਹੀਨਿਆਂ ਨੂੰ ਜਦੋਂ ਸਾਰਾ ਕੁਝ ਠੀਕ ਹੋ ਗਿਆ ਉਦੋਂ ਤੁਸੀਂ ਇੱਧਰ ਨੂੰ ਆ ਜਾਓ। ਕਿਸੇ ਨੂੰ ਇਹ ਇਲਮ ਹੀ ਨਹੀਂ ਸੀ ਬਹੁਤਿਆਂ ਨੂੰ, ਪੁਰਾਣਿਆਂ ਨਾਲ ਗੱਲਾਂ ਕਰੀਏ ਵੀ ਇਹ ਜਿਹੜੇ ਬਾਰਡਰ ਪੱਕੇ ਹੋ ਜਾਣਗੇ ਅਤੇ ਆਉਣ ਜਾਣ ਵਾਸਤੇ ਪਾਸਪੋਰਟ ਦੀ ਜਿਹੜੀ ਆ ਲੋੜ ਪਵੇਗੀ। ਅਤੇ ਇਹ ਉਹਨਾਂ ਨੂੰ ਹੀ ਪੁੱਛਿਆ ਜਾਣੀਦਾ ਜਿਨ੍ਹਾਂ ਦੇ ਕਈ ਜਿਹੜੇ ਆ ਭੈਣ ਭਰਾ ਉਹਨਾਂ ਨੂੰ ਧਰਮ ਵੀ ਚੇਂਜ ਕਰਨਾ ਪਿਆ ਜਿਉਂਦਿਆਂ ਰਹਿਣ ਵਾਸਤੇ ਜਿਹੜੇ ਇੰਡੀਆ ਵਾਲੇ ਪਾਸੇ ਰਹਿ ਗਏ ਉਹਨਾਂ ਨੇ ਸਿੱਖ ਜਾਂ ਹਿੰਦੂ ਧਰਮ ਨੂੰ ਅਪਣਾ ਲਿਆ, ਜਿਹੜੇ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਉਹਨਾਂ ਨੇ ਮੁਸਲਮਾਨ ਧਰਮ ਅਪਣਾ ਲਿਆ, ਹਾਲਾਂਕਿ ਉਸ ਤੋਂ ਪਹਿਲਾਂ ਉਹ ਇੱਕੋ ਹੀ ਮਾਂ ਦੇ ਕੁੱਖੋਂ ਜਾਏ ਇੱਕੋ ਧਰਮ ਦੇ ਜਿਹੜੇ ਆ ਮੰਨਣ ਵਾਲੇ ਸੀਗੇ। ਮੈਨੂੰ ਲੱਗਦਾ ਆ ਜਸ਼ਨਾਂ ਦੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਆ ਜ਼ਰੂਰ ਵਿਚਾਰ ਲੈਣੀਆਂ ਚਾਹੀਦੀਆਂ ਅਤੇ ਉਹਨਾਂ ਨੂੰ ਵੀ ਯਾਦ ਕਰ ਲੈਣਾ ਚਾਹੀਦਾ ਆ ਜਿਨ੍ਹਾਂ ਦੀਆਂ ਜਾਨਾਂ ਬਾਰਡਰ ਦੇ ਕਰੋਸਿੰਗ ਵੇਲੇ ਗਈਆਂ ਨੇ। ਅਤੇ ਇਹ ਵੀ ਸੁਣਨ 'ਚ ਆਉਂਦਾ ਜਾਂ ਪੜ੍ਹਨ 'ਚ ਆਉਂਦਾ ਕਿ ਬਹੁਤ ਸਾਰੀ ਜਿਹੜੀ ਆ ਕਤਲੋ ਗਾਰਦ ਜਦੋਂ ਬਹੁਤ ਸਾਰੀਆਂ ਅਫਵਾਹਾਂ ਉੱਠੀਆਂ ਉਸ ਤੋਂ ਬਾਅਦ ਸ਼ੁਰੂ ਹੋਈ, ਕਿਉਂਕਿ ਅਗਲਿਆਂ ਨੂੰ ਲੱਗਿਆ ਵੀ ਹੋ ਸਕਦਾ ਵੀ ਜਿਹੜੀ ਅਫਵਾਹ ਆਈ ਆ ਉਹ 'ਚ ਸਾਡੇ ਰਿਸ਼ਤੇਦਾਰ ਮਾਰੇ ਗਏ, ਅਤੇ ਉਹਨਾਂ ਨੇ ਰਿਟੈਲੀਏਟ ਕਰਨਾ ਸ਼ੁਰੂ ਕਰਤਾ। ਉਹਦੇ 'ਚ ਔਫਕੋਰਸ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਆ ਉਹ ਫਿਰ ਉਹਨਾਂ ਭਾਵਨਾਵਾਂ ਦਾ ਮਿਸਯੂਜ਼ ਕਰਦੇ ਆ, ਜਿਹੜੇ ਬੰਦੇ ਭਾਵਨਾਤਮਕ ਤੌਰ 'ਤੇ ਜਿਹੜੇ ਆ ਚਾਰਜ ਹੋਏ ਹੁੰਦੇ ਆ ਉਹਨਾਂ ਨੂੰ ਤਾਂ ਥੋੜ੍ਹੀ ਜਿਹੀ ਜਿਹੜੀ ਆ ਇੱਕ ਗਲਤ ਰਾਹੇ ਤੁਰਨ ਦੀ ਜਿਹੜੀ ਆ ਉਹ ਥਾਪੀ ਹੋਈ ਦੇਣ ਦੀ ਲੋੜ ਹੁੰਦੀ ਆ, ਕਿਉਂਕਿ ਜਜ਼ਬਾਤੀ ਹੋਇਆ ਬੰਦਾ ਜਿਹੜਾ ਆ ਉਹ ਕਈ ਵਾਰੀ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦਾ, ਖਾਸ ਕਰਕੇ ਉਦੋਂ ਜਦੋਂ ਇਹੋ ਜਿਹੀ ਗੱਲ ਹੋਵੇ ਵੀ ਸਾਡੇ ਨੇੜਲੇ ਸਾਡੇ ਰਿਸ਼ਤੇਦਾਰ ਸਾਡੇ ਭੈਣ ਭਰਾ ਵੱਡੇ ਟੁੱਕੇ ਜਾ ਰਹੇ ਆ ਮਾਰੇ ਜਾ ਰਹੇ ਆ, ਹਾਲਾਂਕਿ ਸੱਚਾਈ ਭਾਵੇਂ ਕੁਛ ਵੀ ਹੋਵੇ ਪਰ ਜਦੋਂ ਉਹਨਾਂ ਅਫਵਾਹਾਂ ਦੇ ਬੇਸ 'ਤੇ ਗੱਲ ਤੁਰ ਪੈਂਦੀ ਆ ਅਤੇ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਆ ਉਹ ਉਹਨੂੰ ਰੋਕਣ ਦੀ ਜਿਹੜੀ ਆ ਗੱਲ ਵੱਲ ਨਹੀਂ ਕਰਦੀਆਂ, ਉਹ ਆਪਣੀ ਸੇਫਟੀ ਵਾਲੇ ਪਾਸੇ ਨੂੰ ਤੁਰ ਪੈਂਦੇ ਆ ਸਾਰੇ, ਅਤੇ ਉਦੋਂ ਫਿਰ ਗੱਲ ਜਿਹੜੀ ਆ ਉਹ ਹੱਥੋਂ ਬਾਹਰ ਜਿਹੜੀ ਆ ਜੀ ਉਹ ਹੋ ਜਾਂਦੀ ਆ। ਅਤੇ ਇਹ ਨਹੀਂ ਗਾ ਵੀ ਇੱਕ ਪਾਸਿਓਂ ਇੱਕ ਪਾਸੇ ਹੀ ਹੋਏ ਆ, 6.5-6 million ਜਿਹੜੇ ਆ ਉਹ ਚੜ੍ਹਦੇ ਵਾਲੇ ਪਾਸਿਓਂ ਲੈਂਦੇ ਵਾਲੇ ਪਾਸੇ ਨੂੰ ਗਏ ਆ ਅਤੇ 5 million ਦੇ ਨੇੜੇ ਤੇੜੇ ਜਿਹੜੇ ਆ ਜੀ ਉਹ ਲੈਂਦੇ ਵਾਲੇ ਪਾਸਿਓਂ ਚੜ੍ਹਦੇ ਵਾਲੇ ਪਾਸੇ ਵੱਲ ਆਏ ਆ। ਅਤੇ ਉਦੋਂ ਵੀ ਜਿਹੜੀਆਂ ਨਵੀਆਂ ਗੌਰਮੈਂਟਾਂ ਆ ਉਹਨਾਂ ਨੂੰ ਉਹਨਾਂ ਨੇ ਇਹ ਨਹੀਂ ਸੀ ਸੋਚਿਆ ਵੀ ਇੰਨਾ ਜ਼ਿਆਦਾ ਵੱਡੇ ਲੈਵਲ 'ਤੇ ਆਹ ਕੁਛ ਹੋਊਗਾ। ਪਰ ਫਿਰ ਵੀ ਮੇਰੇ ਕਹਿੰਦੇ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਭਾਵੇਂ ਉਹ ਲਹਿੰਦਾ ਪੰਜਾਬ ਆ ਭਾਵੇਂ ਚੜ੍ਹਦਾ ਪੰਜਾਬ ਆ, ਫਿਰ ਉੱਠੇ ਫਿਰ ਖੜ੍ਹੇ ਹੋਏ ਵਾਰ ਵਾਰ ਜਿਹੜਾ ਆ ਉਹਨਾਂ ਹੀ ਚੀਜ਼ਾਂ ਨੂੰ ਫਿਰ ਫੇਸ ਕਰਦੇ ਰਹੇ। ਪਰ ਮੈਨੂੰ ਲੱਗਦਾ ਆ ਵੀ ਉਹ ਜਿਹੜੀ ਇੱਕ ਉਹ ਚਿਣ ਗਿਆ ਰਜਿਸਟ ਕਰਨ ਦੀ ਉਹ ਅਜੇ ਤੱਕ ਜਿਹੜੀ ਆ ਉਹ ਉਸੇ ਤਰ੍ਹਾਂ ਹੀ ਜਿਹੜੀ ਆ ਉਹ ਬਰਕਰਾਰ ਆ, ਉਸੇ ਤਰ੍ਹਾਂ ਹੀ ਹੈਗੀ ਆ। ਹਾਲਾਂਕਿ ਨੌਜਵਾਨਾਂ ਨੂੰ ਕਈ ਵਾਰੀ ਕਈ ਤਰ੍ਹਾਂ ਦੀਆਂ ਜਿਹੜੇ ਆ ਕਈ ਪਾਸੇ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਆ, ਜੇ ਐਜ਼ ਰੀਸੈਂਟਲੀ ਐਜ਼ ਵੇਖੀਏ ਅਤੇ ਜਿਹੜੇ ਨਸ਼ੇ ਦੇ ਵਿੱਚ ਨੌਜਵਾਨ ਲਾਏ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸਰਕਾਰਾਂ ਦਾ ਲੁਕਵੇਂ ਰੂਪ ਦੇ ਵਿੱਚ ਹੱਥ ਜ਼ਰੂਰ ਹੈਗਾ ਆ, ਕਿਉਂਕਿ ਜੇ ਸਰਕਾਰਾਂ ਚਾਹੁਣ ਹੁਣ ਸਾਰੇ ਜਿਹੜੇ ਆ ਖਾਸ ਕਰਕੇ ਜਿਹੜੇ ਪੰਜਾਬ ਦੇ ਭਾਵੇਂ ਲਾਅ ਐਂਡ ਆਰਡਰ ਵਾਲੇ ਬੰਦੇ ਆ ਅਤੇ ਭਾਵੇਂ ਜਿਹੜੇ ਆ ਪੋਲੀਟੀਕਲ ਬੰਦੇ ਆ ਉਹ ਸਾਰੇ ਕਹਿੰਦੇ ਆ ਵੀ ਨਸ਼ਾ ਬਾਰਡਰ ਦੇ ਪਾਰੋਂ ਆ ਰਿਹਾ, ਹਾਲਾਂਕਿ ਬਹੁਤ ਸਾਰਾ ਜਿਹੜਾ ਸਿੰਥੈਟਿਕ ਨਸ਼ਾ ਆ ਹੋ ਸਕਦਾ ਉੱਥੇ ਵੀ ਬਣ ਰਿਹਾ ਹੋਵੇ। ਪਰ ਆਪਾਂ ਸਾਰੇ ਜਾਣਦੇ ਹਾਂ ਜੇ ਸਰਕਾਰਾਂ ਚਾਹੁਣ ਤਾਂ ਬਾਰਡਰਾਂ ਤੋਂ ਕੁਛ ਵੀ ਜਿਹੜਾ ਆ ਉਹ ਖੱਬੇ ਸੱਜੇ ਨਹੀਂ ਨਿਕਲ ਸਕਦਾ, ਰੋਕਿਆ ਜਾ ਸਕਦਾ, ਜਿਹੜੇ ਮਾਵਾਂ ਦੇ ਪੁੱਤ ਓਵਰਡੋਜ਼ ਨਾ ਮਰੇ ਆ ਉਹ ਬਚ ਸਕਦੇ ਆ। ਪਰ ਹੋ ਸਕਦਾ ਕਿਤੇ ਨਾ ਕਿਤੇ ਇਹੋ ਹੀ ਸਾਰੇ ਬੰਦੇ ਨਾ ਚਾਹੁੰਦੇ ਹੋਣ, ਕਿਉਂਕਿ ਜਿਹੜਾ ਨੌਜਵਾਨ ਨਸ਼ੇ 'ਚ ਪੈ ਗਿਆ ਉਹਨੇ ਕਿਸੇ ਨੂੰ ਸਵਾਲ ਨਹੀਂ ਕਰਨਾ, ਉਹਨੂੰ ਸਿਰਫ ਇੱਕੋ ਹੀ ਸਵਾਲ ਹੋਣਾ ਵੀ ਮੇਰਾ ਨਸ਼ਾ ਮੈਂ ਕਿਵੇਂ ਪੂਰਾ ਕਰਨਾ ਆ। ਹੋ ਸਕਦਾ ਉਹਨਾਂ ਦੇ ਵੀ ਕੋਈ ਅੰਦਰੂਨੀ ਕੋਈ ਇਹੋ ਜਿਹੀ ਚੀਜ਼ ਹੋਵੇ ਵੀ ਜੇ ਇਹਨਾਂ ਨੇ ਨਸ਼ਾ ਨਾ ਕੀਤਾ ਤਾਂ ਸਾਨੂੰ ਸਵਾਲ ਪੁੱਛਣ ਲੱਗ ਪੈਣਗੇ ਅਤੇ ਜਵਾਬ ਸਾਡੇ ਕੋਲ ਇਹਨਾਂ ਦੇ ਸਵਾਲਾਂ ਦੇ ਹੈ ਨਹੀਂਗੇ ਅਤੇ ਇਹਨਾਂ ਨੂੰ ਨਸ਼ਿਆਂ 'ਚ ਉਲਝਾਈ ਰੱਖੋ ਪਰ ਆ ਜਿਹੜਾ ਹੁਣ ਕਿਸਾਨੀ ਅੰਦੋਲਨ ਹੋਇਆ ਉਹਦੇ 'ਚੋਂ ਕਾਫੀ ਨੌਜਵਾਨ ਜਿਹੜੇ ਆ ਉਹ ਜਾਗਰੂਕ ਹੋ ਗਏ ਨਿਕਲੇ ਆ ਦੇਖਦੇ ਹਾਂ ਅੱਗੇ ਨੂੰ ਕੀ ਹੁੰਦਾ ਆ ਬਿਰਜੂ ਹੁਣਾਂ ਨਾਲ ਗੱਲਬਾਤ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਵੀ ਥੋੜ੍ਹੀ ਬਹੁਤੀ ਪਤਾ ਕਰੀਏ ਵੀ ਜਿਹੜੇ ਆਮ ਆਦਮੀ ਜਿਹੜੇ ਹੁਣ ਕਿ ਸੱਤਾ ਦੇ ਵਿੱਚ ਆ ਗਏ ਆ ਪਾਰਟੀ ਵਾਲੇ ਉਹ ਕਿੰਨੇ ਕੁ ਆਮ ਆਦਮੀ ਆ ਉਹ ਕਾਫੀ ਇੰਟਰਸਟਿੰਗ ਗੱਲਾਂ ਦੱਸ ਰਹੇ ਸੀਗੇ ਉਹਨਾਂ ਨਾਲ ਜਿਹੜੀਆਂ ਆ ਕੁਛ ਗੱਲਾਂ ਬਾਤਾਂ ਉਹਨਾਂ ਦੇ ਖਬਰਾਂ ਦੇ ਬੁਲੇਟਿਨ ਤੋਂ ਬਾਅਦ ਜਿਹੜਾ ਆ ਉਹ ਵੀ ਕਰਾਂਗੇ ਇੱਕ ਗੀਤ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਗੀਤ ਤੋਂ ਪਹਿਲਾਂ ਜਿਹੜਾ ਜੀ ਕੁਛ ਸੰਦੇਸ਼ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰ ਦਈਏ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਨੰਬਰ 416-620-1778 ਆ ਜੀ ਨਿਕ ਧਾਲੀਵਾਲ ਪ੍ਰੋਗਰਾਮ ਦੇ ਇਸ ਨੂੰ ਸਪੋਂਸਰ ਕਰਦੇ ਆ ਜੀ ਨੰਬਰ ਹੈ ਉਹਨਾਂ ਦਾ 416-567-8081 ਰੀਅਲ ਸਟੇਟ ਦੇ ਖੇਤਰ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਖਾਸ ਕਰਕੇ ਕਮਰਸ਼ੀਅਲ ਰੀਅਲ ਸਟੇਟ ਦੇ ਵਿੱਚ 416-567-8081 ਇੱਕ ਬੜਾ ਵਧੀਆ ਇਹਨਾਂ ਦੇ ਕੋਲ ਬਿਜ਼ਨਸ ਨਾਲ ਘਰ ਆ ਚੰਗੀ ਆਮਦਨ ਉੱਥੋਂ ਜਿਹੜੀ ਆ ਜੀ ਉਹ ਆ ਰਹੀ ਆ ਕਾਲ ਕਰ ਲਓ ਐਕਸਕਲੂਸਿਵ ਆ ਕਹਿੰਦੇ ਇਹਨਾਂ ਦੇ ਕੋਲ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ 416-567-8081 ਜੋਗਿੰਦਰ ਸਿੰਘ ਜੀ ਬਾਜਵਾ ਬਾਜਵਾ ਟੈਕਸੀ ਤੋਂ ਵੀ ਪ੍ਰੋਗਰਾਮ ਦੇ ਇਸ ਨੂੰ ਸਪੋਂਸਰ ਕਰਦੇ ਆ ਜੀ ਟੋਰਾਂਟੋ ਦੇ ਵਿੱਚੋਂ ਟੈਕਸੀ ਸਰਵਿਸ ਦੀ ਲੋੜ ਆ ਤਾਂ ਬਾਜਵਾ ਟੈਕਸੀ 'ਤੇ ਕਾਲ ਕਰ ਸਕਦੇ ਹੋ 416-741-6-7416-6904 ਜੀ ਐਂਡ ਜੀ ਟਰੈਕਿੰਗ ਸਲਿਊਸ਼ਨਜ਼ ਇੰਕ ਵਾਲਾ ਨੰਬਰ ਨੋਟ ਕਰ ਲਓ ਜੇ ਤੁਸੀਂ ਟਰੈਕਿੰਗ ਇੰਡਸਟਰੀ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਆ ਜੀ ਟੈਕਨੀਕਲ ਪੇਪਰ ਵਰਕ ਨਾਲ ਸੰਬੰਧਿਤ ਜਿਹੜੀ ਆ ਸਰਵਿਸ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਜੀ ਐਂਡ ਜੀ ਟਰੈਕਿੰਗ ਸਲਿਊਸ਼ਨਜ਼ ਇੰਕ ਕੰਪਨੀ ਰਜਿਸਟਰ ਕਰਾਉਣ ਤੋਂ ਲੈ ਕੇ ਕੰਪਨੀ ਚਲਾਉਣ ਤੱਕ ਦੀ ਹਰ ਤਰ੍ਹਾਂ ਦੀ ਜਿਹੜੀ ਆ ਜੀ ਉਹ ਸਰਵਿਸ ਪ੍ਰੋਵਾਈਡ ਕਰਦੇ ਆ ਪਲੇਟਾਂ ਕਿਵੇਂ ਲੈਣੀਆਂ ਆ ਕੋਈ ਸਪੈਸ਼ਲਾਈਜ਼ਡ ਟ੍ਰੇਨਿੰਗ ਆ ਕਈ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਹੁੰਦੀਆਂ ਨੇ ਜਿਹੜੀਆਂ ਕਈ ਵਾਰੀ ਸਾਰਿਆਂ ਵਾਸਤੇ ਮੈਨੇਜ ਕਰਦੀਆਂ ਸੌਖੀਆਂ ਨਹੀਂ ਹੁੰਦੀਆਂ ਉਹ ਸਾਰੀ ਸਰਵਿਸ ਤੁਹਾਨੂੰ ਜੀ ਐਂਡ ਜੀ ਟਰੈਕਿੰਗ ਸਲਿਊਸ਼ਨਜ਼ ਇੰਕ ਵਾਲੇ ਦਿੰਦੇ ਆ 905-461-2525 ਲੀਗਲ ਜਿਹੜੀ ਆ ਰਿਪ੍ਰਜੈਂਟੇਸ਼ਨ ਲੈਣੀ ਆ ਲੀਗਲ ਐਡਵਾਈਸ ਲੈਣੀ ਆ ਲੀਗਲ ਓਪੀਨੀਅਨ ਲੈਣੀ ਆ ਇਮੀਗ੍ਰੇਸ਼ਨ ਸੰਬੰਧੀ ਕੋਈ ਕੰਮ ਹੈ ਤਾਂ ਮਨਜੀਤ ਸਿੰਘ ਮਾਂਗਟ ਮਾਂਗਟ ਲਾਅ ਆਫਿਸ ਤੋਂ 905-456-8111 ਈਸਟਰਨ ਐਵਨਿਊ ਯੂਨਿਟ ਨੰਬਰ 4 ਦੇ ਵਿੱਚ ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਦਫ਼ਤਰ ਹੈਗਾ ਜੀ 905-456-8111 ਕੰਪਿਊਟਰ ਸਿੱਖਣਾ ਚਾਹੁੰਦੇ ਹੋ ਸੀਨੀਅਰ ਹੋ ਤਾਂ ਫਰੀ ਆਫ ਕੋਸਟ ਕੰਪਿਊਟਰ ਤੁਹਾਨੂੰ ਜਿਹੜੀ ਆ ਜੀ ਸਿਖਲਾਈ ਦਿੱਤੀ ਜਾ ਸਕਦੀ ਆ ਬੱਚਿਆਂ ਦੀਆਂ ਪੰਜਾਬੀ ਦੀਆਂ ਕਲਾਸਾਂ ਜਿਹੜੀਆਂ ਆ ਉਹ ਲੱਗਦੀਆਂ ਨੇ ਹਫ਼ਤੇ ਦੇ ਹਫ਼ਤੇ ਜ਼ੂਮ ਦੇ ਉੱਤੇ ਹੈਲਪਿੰਗ ਹੈਂਡਸ ਅਤੇ ਹਰਦੀਪ ਕੌਰ ਇਹ ਸਾਰੇ ਜਿਹੜੇ ਆ ਜੀ ਹੈਲਪ ਪ੍ਰੋਵਾਈਡ ਕਰਦੇ ਨੇ ਸਰਵਿਸਿਜ਼ 416-716-1495 'ਤੇ ਜਿਹੜੀ ਆ ਜੀ ਉਹ ਕਾਲ ਕਰ ਸਕਦੇ ਹੋ ਗੀਤ ਸੁਣਦੇ ਹਾਂ ਇੱਕ ਵੀਰ ਸਿੰਘ ਹੁਣਾਂ ਨੇ ਗਾਇਆ ਅਤੇ ਆਸ ਕਰਦੇ ਹਾਂ ਵੀ ਤੁਹਾਨੂੰ ਚੰਗਾ ਲੱਗੂਗਾ ਬੋਲ ਜਿਹੜੇ ਆ ਇਕੱਲੇ ਇਕੱਲੇ ਬੋਲ ਜਿਹੜੇ ਆ ਉਹ ਸੁਣਨ ਵਾਲੇ ਅਤੇ ਰੂਹ ਨੂੰ ਸਕੂਨ ਦੇਣ ਵਾਲੇ ਆ ਅਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਰੇਡੀਓ ਪ੍ਰੋਗਰਾਮ ਜਾਗੋ ਇਸ ਤਰ੍ਹਾਂ ਹੀ 2:57 ਤੱਕ ਤੁਹਾਡੇ ਨਾਲ ਸਾਂਝ ਪਾਏ ਰੱਖਾਂਗੇ
ਫਲੀਆਂ ਚੰਗੀਆਂ ਸਭ ਦੀਆਂ ਰੀਝਾਂ ਪੁੱਗ ਜਾਵਣ ਮਿਹਨਤ ਦੇ ਨਾਲ ਬੀਜੀਆਂ ਛਾਲਾ ਉੱਗ ਜਾਵਣ ਫਲੀਆਂ ਚੰਗੀਆਂ ਸਭ ਦੀਆਂ ਰੀਝਾਂ ਪੁੱਗ ਜਾਵਣ ਮਿਹਨਤ ਦੇ ਨਾਲ ਬੀਜੀਆਂ ਛਾਲਾ ਉੱਗ ਜਾਵਣ ਹਰ ਥਾਂ ਤੇ ਸੱਜਣ ਤਾਈ ਨਾ ਕੋਈ ਵੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਅੰਨਾ ਰਾਜ ਨਾ ਲੁੱਚਿਆਂ ਦੀ ਸਰਕਾਰ ਹੋਵੇ
ਉਤ ਨਸ਼ੇੜੀ ਹੋਣਾ ਦੀ ਬਦਕਾਰ ਹੋਵੇ ਅੰਨਾ ਰਾਜ ਨਾ ਲੁੱਚਿਆਂ ਦੀ ਸਰਕਾਰ ਹੋਵੇ ਪੁੱਤ ਨਸ਼ੇੜੀ ਹੋਣਾ ਦੀ ਬਦਕਾਰ ਹੋਵੇ ਥੋੜ ਦਿਲੇ ਜੇ ਆਸ਼ਿਕ ਵਸਦੇ ਹੋਣ ਜਿੱਥੇ ਪਟੜੀ ਪੱਖਾ ਜ਼ਹਿਰ ਨਾ ਵਗਦੀ ਨਹਿਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਹੱਥੀ ਲਾਇਆ ਰੁੱਖ ਕਿਸੇ ਦਾ ਸੁੱਕੇ ਨਾ ਬੱਚਿਆਂ ਵਾਲੇ ਘਰੋਂ ਲਵੇਰਾ ਮੁੱਕੇ ਨਾ ਹੱਥੀ ਲਾਇਆ ਰੁੱਖ ਕਿਸੇ ਦਾ ਸੁੱਕੇ ਨਾ ਬੱਚਿਆਂ ਵਾਲੇ ਘਰੋਂ ਲਵੇਰਾ ਮੁੱਕੇ ਨਾ ਫਿਕਰਾਂ ਵਾਲਾ ਬੋਝ ਕਿਸੇ ਤੇ ਹੋਵੇ ਨਾ ਸ਼ੁਕਰਾਂ ਦੀ ਅਰਦਾਸ ਅੱਠੇ ਪੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਬਿਲਕੁਲ ਜੀ ਭਲੀ ਕਰੇ ਕਰਤਾਰ ਸਿਰਜਣਹਾਰਾ ਜਿਹੜਾ ਕੁਦਰਤ ਹੈ ਜਿਹੜੀ ਪਰ ਕੁਦਰਤ ਜ਼ਰੂਰ ਆਪਣਾ ਕੰਮ ਕਰਦੀ ਰਹਿੰਦੀ ਆ ਆਪਾਂ ਇਨਸਾਨ ਜਿਹੜੇ ਹਾਂ ਆਪਾਂ ਕਈ ਵਾਰੀ ਕੁਦਰਤ ਦੇ ਨਾਲ ਖੇਡਾਂ ਜ਼ਰੂਰ ਖੇਡਣ ਲੱਗ ਪੈਂਦੇ ਹਾਂ ਅਤੇ ਬਹੁਤੀ ਵਾਰੀ ਇਹ ਖੇਡਾਂ ਜਿਹੜੀਆਂ ਆ ਉਹਨਾਂ ਲੋਕਾਂ ਵੱਲੋਂ ਖੇਡੀਆਂ ਜਾਂਦੀਆਂ ਜਿਹੜੇ ਕਹਿੰਦੇ ਆ ਵੀ ਸਾਡਾ ਪ੍ਰੋਫਿਟ ਇੰਨਾ ਕੁ ਜ਼ਿਆਦਾ ਹੋ ਜੇ ਬਈ ਅਸੀਂ ਦੁਨੀਆਂ ਦੇ ਅਮੀਰ ਤਰੀਨ ਜਿਹੜੇ ਆ ਆਦਮੀ ਬਣ ਜਾਈਏ ਉਹ ਗੱਲ ਵੱਖਰੀ ਆ ਮਗਰੋਂ ਭਾਵੇਂ ਡਾਕਟਰ ਕਹਿਣ ਵੀ ਆਹ ਵੀ ਨਹੀਂ ਖਾਣਾ ਅਤੇ ਉਹ ਵੀ ਨਹੀਂ ਖਾਣਾ ਰੋਟੀ ਵੀ ਨਹੀਂ ਚੋਪੜਨੀ ਇਹ ਦਾਲ ਨੂੰ ਵੀ ਤੜਕਾ ਨਹੀਂ ਲਾਉਣਾ ਅਤੇ ਆਹ ਵੀ ਨਹੀਂ ਕਰਨਾ ਫਿਰ ਉਹੋ ਜਿਹੀਆਂ ਕਮਾਈਆਂ ਜਿਹੜੀਆਂ ਆ ਕਈ ਵਾਰੀ ਉਹ ਚੀਜ਼ ਦੇਖ ਕੇ ਨਾ ਇੱਕ ਕਹਾਣੀ ਯਾਦ ਆ ਜਾਂਦੀ ਆ ਇਹੋ ਜਿਹੇ ਬੰਦਿਆਂ 'ਚ ਇੱਕ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਵੀ ਕਿਸੇ ਨੇ ਬੜੀ ਜ਼ਿਆਦਾ ਭਗਤੀ ਕੀਤੀ ਅਤੇ ਉਹ ਕਹਿੰਦੇ ਮੰਗ ਭਗਤਾ ਕੀ ਮੰਗਦਾ ਉਹ ਕਹਿੰਦਾ ਵੀ ਜਿਹੜੇ ਵੀ ਚੀਜ਼ ਨੂੰ ਹੱਥ ਲਾਵਾਂ ਸੋਨਾ ਬਣ ਜਾਵੇ ਅਤੇ ਉਹ ਵੀ ਉਹਨੂੰ ਵਰ ਦੇ ਕੇ ਤਥਾਸਤੂ ਕਹਿ ਕੇ ਚਲੇ ਜਾਂਦੇ ਆ ਉਹ ਜਿਹਨੂੰ ਵੀ ਹੱਥ ਲਾਉਂਦਾ ਸਿਉਣਾ ਬਣ ਜਾਣਾ ਬਣਨਾ ਸ਼ੁਰੂ ਹੋ ਜਾਂਦਾ ਬੜਾ ਖੁਸ਼ ਪਰ ਹਾਲਾਤ ਉਦੋਂ ਪਤਾ ਲੱਗਦੇ ਆ ਵੀ ਜਦੋਂ ਰੋਟੀ ਨੂੰ ਹੱਥ ਲਾਈ ਉਹ ਸਿਉਣੇ ਦੀ ਬਣ ਗਈ ਪਾਣੀ ਪੀਣ ਲੱਗਿਆ ਪਾਣੀ ਚੁੰਗਲ ਚਲੀ ਗਈ ਉਹ ਸਿਉਣੇ ਦਾ ਬਣ ਗਿਆ ਨਾ ਕੁਛ ਖਾਣ ਨੂੰ ਅਤੇ ਨਾ ਕੁਛ ਪੀਣ ਨੂੰ ਅਤੇ ਸਿਉਣੇ 'ਤੇ ਟੱਕਰਾਂ ਮਾਰੀ ਜਾਵੇ ਮੇਰਾ ਖਿਆਲ ਆ ਕਹਾਣੀ ਦਾ ਸਾਰੰਸ਼ ਉਦੋਂ ਜਿਹੜੇ ਸਿਆਣੇ ਸੁਣਾਉਂਦੇ ਸੀ ਬੱਚਿਆਂ ਨੂੰ ਇਹੀ ਸੀਗਾ ਵੀ ਸੋਨਾ ਸਾਰਾ ਕੁਛ ਨਹੀਂ ਗਾ ਰੋਟੀ ਦਾ ਮੁੱਲ ਰੋਟੀ 'ਚ ਹੀ ਆਉਂਦਾ ਆ ਤਾਂ ਜੇ ਰੋਟੀ ਸੌਖੀ ਮਿਲਦੀ ਆ ਅਤੇ ਕਿਸੇ ਦਾ ਕਰਜ਼ਾ ਕੁਰਜ਼ਾ ਕੋਈ ਬਹੁਤਾ ਦੇਣਾ ਨਹੀਂ ਗਾ ਤਾਂ ਮੇਰਾ ਖਿਆਲ ਹੈ ਵੀ ਪਰਮਾਤਮਾ ਦਾ ਉਸ ਸਿਰਜਣਹਾਰੇ ਦਾ ਜਿਹੜਾ ਆ ਉਹ ਸ਼ੁਕਰ ਕਰ ਦੇਣਾ ਚਾਹੀਦਾ ਜਿਵੇਂ ਇਹਦੇ 'ਚ ਵੀ ਕਿਹਾ ਵੀ ਜੇ ਜਿੱਥੇ ਬੱਚੇ ਆ ਉੱਥੋਂ ਲਵੇਰਾ ਨਾ ਮੁੱਕੇ ਰਾਜਾ ਸਹੀ ਹੋਵੇ ਪਹਿਲਾਂ ਰਾਜੇ ਸੀ ਅੱਜ ਕੱਲ੍ਹ ਜਿਹੜੇ ਆ ਇਹ ਮੁੱਖ ਮੰਤਰੀ ਪ੍ਰਧਾਨ ਮੰਤਰੀਆਂ ਦੇ ਰੂਪਾਂ 'ਚ ਆ ਗਏ ਆ ਅਤੇ ਜਿੱਥੇ ਬੱਚੇ ਆ ਉੱਥੋਂ ਲਵੇਰਾ ਨਾ ਮੁੱਕੇ ਅਤੇ ਮੇਰਾ ਖਿਆਲ ਹੋਰ ਚਾਹੀਦਾ ਵੀ ਕੀ ਆ ਬਾਕੀ ਭਾਈ ਸਾਰਿਆਂ ਦੀ ਆਪੋ ਆਪਣੀ ਸਮਝ ਆ ਬਿਰਜੂ ਹੁਣਾਂ ਤੋਂ ਖਬਰਾਂ ਸੁਣਦੇ ਹਾਂ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ
ਜਾਗੋ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ ਬਾਜਵਾ ਟੈਕਸੀ ਫੋਨ ਨੰਬਰ 4167416904 पार्लियामेंट का मानसून सेशन 18 जुलाई से 8 अगस्त 2022 तक चला। मानसून सेशन दो दिन पहले पोस्टपोन हो गया। कुल 16 बैठक हुई। इस सेशन में प्रेसिडेंट और वाइस प्रेसिडेंट का इलेक्शन हुआ। हालांकि शुरुआत में इस सेशन में 24 बिल पेश होने थे और 32 बिल पास किए जाने थे। उसकी लिस्ट जारी की गई थी। पार्लियामेंट द्वारा 6 बिल पेश किया गया और 5 बिल को पास किया गया। जिन बिलों को पास किया गया है वे इस प्रकार हैं: द नेशनल एंटी डोपिंग बिल 2021, द इंडियन अंटार्कटिक बिल 2022, द वेपन्स ऑफ मास डिस्ट्रक्शन एंड देयर डिलीवरी सिस्टम प्रोहिबिशन ऑफ अनलॉफुल एक्टिविटीज अमेंडमेंट बिल 2022, द फैमिली कोर्ट अमेंडमेंट बिल 2022, द सेंट्रल यूनिवर्सिटी अमेंडमेंट बिल 2022। इस सेशन में सिर्फ इलेक्ट्रिसिटी अमेंडमेंट बिल 2020 को स्टैंडिंग कमेटी को भेजा गया। इलेक्ट्रिसिटी अमेंडमेंट बिल 2020 के विरोध में संयुक्त किसान मोर्चा की अगुवाई में अलग अलग किसान संगठनों ने पंजाब सहित देश भर में मंगलवार को प्रोटेस्ट किया और बिल की कॉपी में आग लगाई। देश के प्रधानमंत्री नरेंद्र मोदी का पुतला फूंककर किसानों ने अपना गुस्सा जाहिर किया। दोआबा किसान कमेटी का कहना है कि सरकार ने संयुक्त किसान मोर्चा के नेताओं से बात करते हुए वायदा किया था कि बिजली अमेंडमेंट बिल पार्लियामेंट में पेश नहीं किया जाएगा। क्रांतिकारी किसान यूनियन के वाइस प्रेसिडेंट हरभजन सिंह भुट्टोर ने कहा कि अगर केंद्र सरकार इस बिल को पारित करती है तो राज्य सरकारों के सभी अधिकार खत्म हो जाएंगे। दूसरी ओर सरकार के द्वारा लोकसभा में इलेक्ट्रिसिटी अमेंडमेंट बिल 2020 को पेश किए जाने के विरोध में सोमवार को पूरे देश में इलेक्ट्रिसिटी वर्करों और इंजीनियरों ने काम छोड़कर प्रोटेस्ट किए। पार्लियामेंट में विरोध के चलते इलेक्ट्रिसिटी अमेंडमेंट बिल 2020 को पार्लियामेंट की इलेक्ट्रिसिटी मामलों की स्टैंडिंग कमेटी को भेज दिया गया है। इलेक्ट्रिसिटी वर्करों और इंजीनियरों की यूनियनों और फेडरेशन ने कहा कि स्टैंडिंग कमेटी के सामने हम अपना पक्ष रखने के लिए समय मांगेंगे और अपनी बात रखेंगे। उन्होंने कहा कि इलेक्ट्रिसिटी अमेंडमेंट बिल 2020 पार्लियामेंट के मानसून सेशन की लिस्ट में नहीं था। अचानक 6 अगस्त को इसे लिस्ट में डाला गया और 8 अगस्त को इसे पेश करने और पारित करने के लिए लोकसभा में रखा गया। तेलंगाना इलेक्ट्रिसिटी एम्प्लॉयज ज्वाइंट एक्शन कमेटी की अगुवाई में सोमवार को 45,000 वर्करों ने अपने काम का बायकॉट किया। इस ज्वाइंट एक्शन कमेटी में इलेक्ट्रिसिटी पावर वर्कर और इंजीनियर्स की 25 यूनियनें शामिल हैं। इसी तरह आंध्र प्रदेश में भी स्ट्राइक किया गया। आपको बताते चलें कि संयुक्त किसान मोर्चा आने वाले 18-19-20 अगस्त को पहले से घोषित 72 घंटे का मोर्चा लखीमपुर खीरी में लगाने जा रहा है। पंजाब सहित देश से किसान संगठन अपने इसमें पार्टिसिपेट करने की तैयारी कर रहे हैं। बीकेयू डकौंदा के प्रधान बूटा सिंह बुर्जगिल ने बताया कि किसान संघर्ष के दौरान उत्तर प्रदेश के लखीमपुर खीरी में बीजेपी नेता के बेटे की तरफ से किसानों पर गाड़ी चढ़ा दी गई थी। किसानों को मार डाला गया था जो किसी भी हालत में बर्दाश्त नहीं है। आप जागो रेडियो को सुन रहे हैं। जागो रेडियो के इस कार्यक्रम के स्पॉन्सर हैं किंग टॉविंग से सुखा देसी। फॉर एनी काइंड ऑफ टॉविंग सर्विसेज इन नॉर्थ अमेरिका प्लीज कॉल 416-677-2222। वर्कर यूनाइटेड यूनियन, यू नीड यूनियन एट योर वर्क प्लेस, प्लीज कॉल 416-510-0887।
तो मैं दसना चाहूँगा जी, अमोलक सिद्धू जिहड़े कि रियल स्टेट के खेत्र दे विच काम करते हैं, 647-719-7008-647-719-7008 ਤੇ ਜਿਹੜੀ ਹੈ ਜੀ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਕਿਸੇ ਵੀ ਕਿਸਮ ਦੀ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਕਰਨੀ ਹੈ, ਨਵੇਂ ਪ੍ਰੋਜੈਕਟ ਜਿਹੜੇ ਆ ਉਹ ਵੀ ਇੱਕ ਦੋਨਾਂ ਕੋਲ ਹੈਗੇ ਆ, ਹੋਰ ਜ਼ਿਆਦਾ ਜਾਣਕਾਰੀ ਲੈਣੀ ਹੈ ਤੁਸੀਂ ਉਹਨਾਂ ਨੂੰ ਵਟਸਐਪ ਜਾਂ ਮੈਸੇਜ ਜਾਂ ਜਿਹੜਾ ਟੈਕਸਟ ਕਰ ਸਕਦੇ ਹੋ 647-719-7008 ਤੇ ਨਾਲ ਐਨਵਰ ਹੁਣ ਨੰਬਰ ਨੋਟ ਕਰ ਲਓ। ਜੇ ਮੋਰਗੇਜ ਜਿਹੜੀ ਆ ਜੀ ਉਹ 'ਚ ਕੋਈ ਸਮੱਸਿਆ ਆ ਰਹੀ ਆ ਤਾਂ 647-404-7754, 647-404-7754 एनवर मॉर्गेज वास्ते जी। जी बिल्कुल जी।
सरकारें एड कंपनियों यानी एडवर्टाइजमेंट कंपनियों पर ज्यादा ही मेहरबान है। सरकार चाहे किसी भी राजनीतिक पार्टी की हो, एड कंपनियों पर मेहरबानी से नहीं चूकती हैं। और हां, एड कंपनियां भी सरकार के मुखियाओं के क्रीम पाउडर लगे थोबड़े को चमकाने में कोई कसर नहीं छोड़ती है। यानी सरकारें अपने काम का इस तरह ढोल पीटती हैं जैसे कि एक फेस क्रीम बनाने वाली कंपनी अपने प्रोडक्ट गोरे होने वाली फेस क्रीम का। इन दिनों दिल्ली में जगह जगह बस स्टैंड पर और बसों के पीछे और पब्लिक जगह पर एक नारे वाला एक एड वाला पोस्टर लगा है, साथ में चीफ मिनिस्टर का चेहरा। इसी नारे का होर्डिंग अंदाजन हजारों की संख्या में पब्लिक जगहों पर भी लगे हैं। निश्चित ही करोड़ों खर्च होंगे उस पर। मैं एड कंपनियों के खिलाफ नहीं हूं, ना ही चीफ मिनिस्टर के सुंदर चेहरे से जलता हूं, लेकिन एड का कोई मतलब ना हो तो जनता के धन की फिजूल खर्ची है, ऐसा मैं मानता हूं। एड है, घर घर तिरंगा फहराना है, इंडिया को नंबर एक बनाना है, साथ में दिल्ली के चीफ मिनिस्टर का मुस्कुराता हुआ चेहरा। एड को देखकर मैं सोच में पड़ गया। इस एडवर्टाइजमेंट के पास जाकर बहुत करीब से कुछ ढूंढने की कोशिश की। मैं उस एड में यह ढूंढ रहा था कि आखिर इंडिया को किस किस में नंबर एक बनना है। आखिर मैं भी हिंदुस्तानी हूं, आखिर मेरी भी चाहत है अपना देश कई मायनों में सबसे ऊपर हो, कई मायनों में नंबर एक पर हो। जैसे कि मेरी चाहत है कि इंडिया सेफ्टी में दुनिया में नंबर वन पर हो, ताकि देश की महिलाएं रात या दिन में किसी भी वक्त बिना किसी डर के साथ कहीं आ जा सके। दूसरे शब्दों में कहें तो महिलाओं के प्रति अपराध मुक्त देशों में इंडिया टॉप लेवल पर हो, उसी तरह करप्शन फ्री इंडिया में इंडिया टॉप पर हो। कम से कम यह तो बताया जाना ही चाहिए कि इंडिया को किस किस में नंबर वन बनना है, जैसा कि एडवर्टाइजमेंट कहता है। यह भी बताया जाए कि इंडिया किस किस में नंबर वन पर है। एग्जाम्पल, फॉर्मर सुसाइड में इंडिया दुनिया में टॉप रैंक पर है। आखिर बताने में शर्म क्यों? मेरे कहने का मतलब है कि दिल्ली के चीफ मिनिस्टर अगर बता पाते हैं कि इंडिया किस किस में नंबर टू पर है, किस किस में नंबर थ्री पर है, या फोर्थ पर है, या पंद्रहवें नंबर पर है, या सोलहवें नंबर पर है, या किस किस में फिसड्डी है, अरे भाई तभी तो चीफ मिनिस्टर की इस अपील पर इसमें इंडिया को नंबर वन बनना है इंडियंस सोच सकते हैं। अगर हमें यह बताया जाए कि देश का सरमायेदार यानी दौलतमंद मुकेश अंबानी दुनिया का महज 12वां सबसे ज्यादा अमीर है, तो कम से कम सब देशवासी मिलकर कोशिश करेंगे कि वो दुनिया के अमीरों में नंबर एक पर आ सके, बेशक उसके लिए इंडियंस खुद को भिखारी बना डाले। लेकिन चीफ मिनिस्टर ने कुछ लिखा ही नहीं, ऐम ही लिख दिया कि इंडिया को नंबर एक बनाना है। अरे आखिर हमारा देश बेरोजगारी में किस नंबर पर है, तभी तो दुनिया में इंडिया को बेरोजगारी में नंबर एक पर लाने के लिए नौकरी पर लगे नौजवान या लोग कोशिश करेंगे, रिजाइन देकर खुद को बेरोजगारों की लाइन में खड़ा करेंगे, ताकि इंडिया बेरोजगारी में नंबर एक पर आ सके, इंडिया का नाम रोशन किया जा सके। आखिर बताया तो जाए कि इंडिया किस किस में नंबर वन में है। दंगा में इंडिया किस नंबर पर है, या धर्म विशेष के लोगों को मार डालने में इंडिया दुनिया में किस नंबर पर देश का नाम रोशन कर रहा है। न्याय देने से पहले ही जेल के अंदर या रास्ते में इनकाउंटर किए जाने में इंडिया किस नंबर पर है। जैसे कि मेरी जानकारी में इंडिया में इंडिया इनइक्वलिटी यानी गैर बराबरी में टॉप पर है। यह सुनकर कितनी खुशी होती है इंडियंस को, आखिर किसी ना किसी में तो हम टॉप पर हैं भाई। बेइलाज मरने में, मेहनत कस का हक मारने में इंडिया का आखिर क्या पोजीशन है। आखिर आजादी के 75वें साल गिरह पर चीफ मिनिस्टर को क्यों नहीं बताना चाहिए। बीते दिनों खबरों में आया कि मॉल न्यूट्रिशन में यानी कुपोषण में यानी भूख में इंडिया का पोजीशन दुनिया में 101वां है। अब इंडिया को फर्स्ट पोजीशन दिलाने में हम इंडियंस अपनी सरकारों को ज्यादा भूखा रखने का कंसेंट लेटर यानी इजाजत लेटर पत्र देंगे, ताकि इंडिया नंबर एक पर आ सके। देश को दुनिया में बेघर लोगों की फर्स्ट पोजीशन में लाने की सरकार की कोशिश में इंडियंस कंट्रीब्यूट करेंगे। अगर चीफ मिनिस्टर हमें बताए कि किस किस में इंडिया किस किस नंबर पर, वन पर है, लेकिन चीफ मिनिस्टर हैं कि वे कुछ भी बताने को तैयार नहीं। बस घर घर तिरंगा फहराना है, इंडिया को नंबर एक बनाना है और साथ में खुद का मुस्कराता हुआ चेहरा। बस इतने से काम थोड़े ना बनने वाला है। चीफ मिनिस्टर ने घोषणा किया कि दुनिया में सबसे बड़ा तिरंगा बनाया जाएगा। उन्होंने ऐलान किया कि 25 लाख तिरंगे घर घर बांटे जाएंगे। दिल्ली में 115 फुट ऊंचे पोल पर 75 लोकेशन पर झंडा फहराया गया है। अरे भाई, 115 ने 500 फुट ऊंचे पोल पर 75 नहीं 5000 लोकेशन पर झंडा फहरा दीजिए, इससे देश नंबर वन नहीं बन जाता है। मसलन झंडा किस देश में कितना ऊंचाई पर फहराई जाती है उससे उस देश की पहचान नहीं होती है। महज जनरल नॉलेज में पूछे जाने लायक सवाल बन सकता है, लेकिन उसी जनरल नॉलेज में यह भी आता है कि दुनिया में सबसे ज्यादा फार्मर किस देश में सुसाइड करते हैं, दुनिया में कौन सा देश इनइक्विलिटी यानी गैर बराबरी के लिए जाना जाता है, सड़कों पर भीख मांगने वाले देश में इंडिया का पोजीशन कौन सा है, आदि आदि आदि। आजादी के 75 साल बाद इंडिया के हर घर में पीने का साफ पानी सप्लाई नहीं हो सका है, लेकिन नारा अमृत उत्सव का दिया जा रहा है। कोई इंडिया को नंबर एक पर पहुंचाने का नारा दे रहा है। इन नारों से सिर्फ और सिर्फ सरमायेदार हुक्मरानों की महत्वाकांक्षा यानी एम्बिशन की बू आती है। आप जागो रेडियो को सुन रहे हैं। अब आपसे अलविदा, अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए बाजवा टैक्सी, किंग टॉविंग एंड वर्कर यूनाइटेड यूनियन को शुक्रिया।
ओ बस करो न्याणियों, ओ टप टप के तुसी फर्नीचर दियां लत्तां तोड़ देनियां।
डैडी जी, असी खालसा फर्नीचर तो फर्नीचर खरीदे आए जेड़े 5 साल दी गारंटी दिंदे ने, इत्थों तक के फैब्रिक ते फोम दी चॉइस भी दिंदे ने। ए बच्चियां दे खेडन नाल नहीं टुटदा,
चले सालो साल खालसा फर्नीचर।
सॉलिड वुड फ्रेम दे नाल नाल वधिया क्वालिटी दी फोम, बेड्स, सोफा, डाइनिंग एंड फर्नीचर्स,
कस्टम मेड फर्नीचर दे नाल नाल ब्रांडेड फर्नीचर भी। साडी क्वालिटी ते रेट नूं कोई भी बीट नहीं कर सकदा। 1325 खालसा Drive, Mississauga, Main Intersection, Dixie and Dairy. Aji call karo 905-565-9588.
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬਾਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਰਿਊ ਰੋਡ ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬਾਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर, हर तरह से करते हैं आपकी मदद। मयंक भटनागर जी 647-702-2023-647-702-23।
ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਸਵਾਗਤ ਹੈ ਜੀ, ਅਤੇ ਜਸਬੀਰ ਹੁੰਦਲ ਜੀ CCCA ਤੋਂ ਜਿਹੜੇ ਨੇ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਆ, ਉਹਨਾਂ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰਦੇ ਹਾਂ। ਜਸਬੀਰ ਜੀ, ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ ਸਵਾਗਤ ਜੀ ਤੁਹਾਡਾ, ਬਹੁਤ ਬਹੁਤ
ਧੰਨਵਾਦ ਵੀਰ ਜੀ ਤੁਹਾਨੂੰ ਅਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
ਆਪਣਾ ਜਿਹੜਾ ਜੀ ਕੁਛ ਤਰ੍ਹਾਂ ਦੇ ਕਰਜ਼ੇ ਜਿਹੜੇ ਆ ਉਹ ਮਾਫ਼ ਕਰਵਾਏ ਜਾ ਸਕਦੇ ਆ ਜੇ ਕਿਸ਼ਤਾਂ ਨਾ ਪੂਰੀਆਂ ਹੋਣ, ਤੇ ਕੁਛ ਤਰ੍ਹਾਂ ਦੇ ਕਰਜ਼ੇ ਮਾਫ਼ ਨਹੀਂ ਕਰਵਾਏ ਜਾ ਸਕਦੇ। ਮਾੜਾ ਜਿਹਾ ਇਹ ਮੋਟਾ ਮੋਟਾ ਜਿਹਾ ਦੱਸੋਗੇ ਵੀ ਕਿਹੋ ਜਿਹੇ ਕਰਜ਼ੇ ਮਾਫ਼ ਕਰਵਾਏ ਜਾ ਸਕਦੇ ਤੇ ਕਿਹੋ ਜਿਹੇ ਨਹੀਂ?
ਇਹਦੇ ਵਿੱਚ ਅੰਤਰਦੀਪ ਜੀ ਕਰਜ਼ਿਆਂ ਨੂੰ ਦੋ ਕੈਟਾਗਰੀਆਂ ਦੇ ਵਿੱਚ ਰੱਖਿਆ ਜਾਂਦਾ।
ਹੈਲੋ ਹੈਲੋ
ਹੈਲੋ,
ਹਾਂਜੀ ਤੁਹਾਡੀ ਆਵਾਜ਼ ਡ੍ਰੌਪ ਹੋ ਗਈ ਸੀ ਜੀ। ਹਾਂਜੀ, ਸਿਕਿਉਰਡ ਤੋਂ ਪਹਿਲਾਂ ਕੀ ਕਿਹਾ ਬਿਲਕੁਲ ਨਹੀਂ ਸੁਣ ਸਕੇ, ਰਿਪੀਟ ਕਰੋ।
ਜੀ ਦੋ ਕੈਟਾਗਰੀਆਂ ਦੇ ਵਿੱਚ ਕਰਜ਼ਿਆਂ ਨੂੰ ਰੱਖਿਆ ਗਿਆ, ਇੱਕ ਸਿਕਿਉਰਡ ਕਰਜ਼ੇ ਤੇ ਇੱਕ ਅਨਸਿਕਿਉਰਡ ਕਰਜ਼ੇ
ਜੀ।
ਜਿਹੜੇ ਸਿਕਿਉਰਡ ਕਰਜ਼ੇ ਨੇ ਜੀ ਉਹ ਮਾਫ਼ ਨਹੀਂ ਕਰਵਾਏ ਜਾ ਸਕਦੇ, ਕਿਉਂਕਿ ਉਹ ਤੁਸੀਂ ਕੋਈ ਸਿਕਿਉਰਿਟੀ ਦੇ ਕੇ ਕਰਜ਼ੇ ਲਏ ਹੁੰਦੇ ਨੇ।
ਠੀਕ ਹੈ ਜੀ।
ਜਿਵੇਂ ਤੁਸੀਂ ਘਰ ਦੀ ਮੌਰਗੇਜ ਲਈ ਆ
ਜੀ,
ਤੁਸੀਂ ਕਾਰ ਦਾ ਲੋਨ ਲਿਆ ਹੋਇਆ
ਜੀ,
ਉਹਦੀ ਕਾਰ ਦੇ ਉੱਤੇ ਸਿਕਿਉਰਿਟੀ ਹੈ, ਮੌਰਗੇਜ ਦੀ ਘਰ ਦੇ ਉੱਤੇ ਹੈ
ਜੀ।
ਜਿਹੜੇ ਅਨਸਿਕਿਉਰਡ ਕਰਜ਼ੇ ਨੇ ਉਹ ਤੁਸੀਂ ਮਾਫ ਕਰਵਾ ਸਕਦੇ ਹੋ। ਉਸ ਕੈਟਾਗਰੀ ਦੇ ਵਿੱਚ ਵੀਜ਼ੇ ਕਾਰਡ
ਜੀ,
ਲਾਈਨ ਆਫ ਕ੍ਰੈਡਿਟ, ਕੋਈ ਤੁਹਾਂ ਬੈਂਕਾਂ ਤੋਂ ਟਰਮ ਲੋਨ ਲਏ ਹੋਏ ਨੇ
ਜੀ,
ਇਸ ਤੋਂ ਇਲਾਵਾ ਸਰਕਾਰ ਦੇ ਪੈਸੇ, ਰੈਵਨਿਊ ਕਰੇਡਾ ਦੇ, ਪਰਸਨਲ ਟੈਕਸ ਦੇ, ਬਿਜ਼ਨਸ ਟੈਕਸ ਦੇ, ਐਚ ਐਸ ਟੀ, ਪੇਰੋਲ ਡਿਟੈਕਸ਼ਨ, ਇਹ ਕੈਟਾਗਰੀ ਜਿਹੜੀ ਆ ਅਨਸਿਕਿਉਰਡ ਦੇ ਵਿੱਚ ਆਉਂਦੀ ਆ ਜੀ। ਤੁਹਾਡੇ ਅਗੇਂਸਟ ਕੋਈ ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ ਕੋਰਟ ਵੱਲੋਂ, ਫਾਈਨੈਂਸ਼ੀਅਲ ਅਦਾਰੇ ਦੀ ਹੋ ਸਕਦੀ ਹੈ, ਪ੍ਰਾਈਵੇਟ ਹੋ ਸਕਦੀ ਹੈ, ਉਹ ਵੀ ਅਨਸਿਕਿਉਰਡ ਕੈਟਾਗਰੀ ਦੇ ਵਿੱਚ ਨੇ, ਉਹ ਵੀ ਮਾਫ਼ ਕਰਵਾਏ ਜਾ ਸਕਦੇ ਨੇ। ਸਟੂਡੈਂਟ ਲੋਨ ਕਿਸੇ ਦਾ ਦੇਣ ਵਾਲਾ, ਉਹ ਵੀ ਅਨਸਿਕਿਉਰਡ ਕੈਟਾਗਰੀ ਦੇ ਵਿੱਚ ਹੈ। ਹੋਸਪਿਟਲ ਦੇ ਪੈਸੇ ਦੇਣ ਵਾਲੇ ਨੇ ਜਾਂ ਕਿਸੇ ਦੀ ਸਪੋਂਸਰਸ਼ਿਪ ਦੀ ਡੈਟ ਲਾਇਬਿਲਟੀ ਆਊਟਸਟੈਂਡਿੰਗ ਹੈ, ਉਹ ਵੀ ਅਨਸਿਕਿਉਰਡ ਕਰਜ਼ਿਆਂ ਦੇ ਵਿੱਚ ਆਉਂਦੇ ਨੇ
ਜੀ। ਤੇ ਬਈ ਇਹਦੇ ਚ ਜਿਹੜੇ ਕਿਸੇ ਨੇ ਕੋਈ ਬਿਜ਼ਨਸ ਚਲਾਉਣ ਵਾਸਤੇ, ਕਿਉਂਕਿ ਪਿੱਛੇ ਜੇ ਕੋਵਿਡ ਕਰਕੇ ਕਾਫੀ ਬਿਜ਼ਨਸਾਂ ਦਾ ਵੀ ਹਾਲਾਤ ਬਹੁਤੇ ਪਤਲੇ ਰਹਿ ਗਏ ਆ, ਤੇ ਉਹ ਜੇ ਬਿਜ਼ਨਸ ਚਲਾਉਣ ਵਾਸਤੇ ਬਿਨਾਂ ਸਿਕਿਉਰਿਟੀ ਤੋਂ ਕਰਜ਼ਾ ਲਿਆ, ਉਹ ਵੀ ਇਹ ਚ ਐਡ ਹੋ ਸਕਦਾ?
ਬਿਲਕੁਲ ਜੀ, ਉਹ ਜਿਹੜੇ ਬਿਜ਼ਨਸ ਦੇ ਲੋਨ ਨੇ ਉਹ ਵੀ ਸਿਕਿਉਰਡ ਤੇ ਅਨਸਿਕਿਉਰਡ ਦੋ ਪ੍ਰਕਾਰ ਦੇ ਮਿਲਦੇ ਨੇ ਜੀ। ਜਿਹੜੇ ਬਿਜ਼ਨਸ ਦੇ ਕਰਜ਼ੇ ਵੀ ਅਨਸਿਕਿਉਰਡ ਨੇ, ਉਹ ਵੀ ਪਰਸਨਲ ਕਰਜ਼ਿਆਂ ਦੀ ਤਰ੍ਹਾਂ ਮਾਫ਼ ਕਰਵਾਏ ਜਾ
ਸਕਦੇ। ਕਿੰਨੇ ਕਿੰਨਾ ਕੁ ਮਾਫ਼ ਕਰਵਾਇਆ ਜਾ ਸਕਦਾ?
75% ਤੱਕ ਜਿਹੜਾ ਕਰਜ਼ਾ ਜੀ ਉਹ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। $1,000 ਤੋਂ ਲੈ ਕੇ $2,50,000 ਤੱਕ ਦਾ ਜਿਹੜਾ ਕਰਜ਼ਾ ਇਸ ਦੇ ਵਿੱਚ ਇਨਕਲੂਡ ਕੀਤਾ ਜਾ ਸਕਦਾ। ਜੇ ਕਰਜ਼ੇ ਇਸ ਤੋਂ ਵੱਧ ਨੇ ਫਿਰ Division 1 ਪ੍ਰਪੋਜ਼ਲ ਕੀਤੀ ਜਾ ਸਕਦੀ ਹੈ, ਜਾਂ ਬੈਂਕਰਪਸੀ ਕਰਕੇ ਉਹ ਕਰਜ਼ੇ ਮਾਫ਼ ਕਰਵਾਏ ਜਾ ਸਕਦੇ।
ਹੱਲ ਹੈਗਾ ਆ ਵੀ ਜੇ ਤੁਹਾਡੇ ਕੋਲ ਕਿਸ਼ਤਾਂ ਨਹੀਂ ਲੈਂਦੀਆਂ ਤੇ ਕਿਸੇ ਪ੍ਰੋਫੈਸ਼ਨਲ ਦੀ ਜਿਹੜੀ ਆ ਐਡਵਾਈਸ ਲੈ ਕੇ ਤੇ ਹੱਲ ਕੱਢਿਆ ਜਾ ਸਕਦਾ, ਕੋਈ ਨਾ ਕੋਈ ਡਰਦੇ ਰਹਿਣ ਦੀ ਲੋੜ ਨਹੀਂ ਗੀ।
ਬਿਲਕੁਲ ਜੀ, ਹਰੇਕ ਚੀਜ਼ ਦਾ ਵੀਰ ਜੀ ਹੱਲ ਹੈਗਾ। ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ, ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ ਜਾਂ ਘਟਣ ਦੀ ਥਾਂ ਵੱਧਦੇ ਜਾ ਰਹੇ ਨੇ, ਤੇ ਉਹ ਭੈਣ ਭਰਾ ਬੇਝਿਜਕ ਸਾਡੇ ਹਾਊਸ ਨਾਲ ਕੰਟੈਕਟ ਕਰ ਸਕਦੇ ਨੇ 416-500-2-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਕਾਨੂੰਨ ਦੇ ਮੁਤਾਬਿਕ ਉਹਨਾਂ ਦੇ ਕਰਜ਼ੇ ਮਾਫ਼ ਕਰਵਾ ਕੇ ਦੇ ਸਕਦੇ ਹਾਂ। ਜ਼ਿਆਦਾ ਤੋਂ ਜ਼ਿਆਦਾ ਕਰਜ਼ਾ ਮਾਫ਼ ਹੋ ਸਕਦਾ, ਜਿਹੜਾ ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ।
ਤੇ ਆਪਣੇ ਭਾਈਚਾਰੇ 'ਚ ਥੋੜ੍ਹਾ ਜਿਹਾ ਬੰਦਾ ਕਈ ਵਾਰੀ ਨਾ ਉਹ ਵੇਖਦਾ ਵੀ ਰੌਲਾ ਨਾ ਪੈ ਜੇ, ਉਹਦੇ ਕਰਕੇ ਕੌਨਫੀਡੈਂਸ਼ੀਅਲਟੀ ਦਾ ਧਿਆਨ ਰੱਖਿਆ ਜਾਂਦਾ ਜੀ?
ਹਾਂ ਵੇਖੋ ਜੀ, ਜਿੰਨੀ ਵੀ ਇਨਫੋਰਮੇਸ਼ਨ ਹੁੰਦੀ ਹੈ 100% ਕੌਨਫੀਡੈਂਸ਼ੀਅਲ ਹੁੰਦੀ ਹੈ, ਤੇ ਕਿਸੇ ਵੀ ਭੈਣ ਭਰਾ ਦੀ ਇਨਫੋਰਮੇਸ਼ਨ ਉਹਦੇ ਕੰਸੈਂਟ ਤੋਂ ਬਿਨਾਂ ਥਰਡ ਪਾਰਟੀ ਨੂੰ ਪ੍ਰਵਾਨ ਨਹੀਂ ਕੀਤੀ ਜਾ ਸਕਦੀ।
ਐਡਰੈਸ ਦਓ ਜੀ।
ਆਫਿਸ ਦਾ ਐਡਰੈਸ ਹੈਗਾ ਜੀ 7015-98 ਡਰਾਈਵ, ਯੂਨਿਟ ਨੰਬਰ 20, ਮਿਸਾਗਾ, ਓਨਟੇਰੀਓ। ਫੋਨ ਨੰਬਰ ਹੈਗਾ ਜੀ 416-500-2-3100।
ਬਹੁਤ ਬਹੁਤ ਧੰਨਵਾਦ ਜਸਵੀਰ ਜੀ।
ਥੈਂਕ ਯੂ ਜੀ,
ਧੰਨਵਾਦ ਜੀ। ਇਹ ਸਾਂਝੀ ਜਸਵੀਰ ਜੀ। ਤੇ ਇੱਕ ਚੀਜ਼ ਮੈਂ ਜਿਹੜੀ ਦੱਸਿਆ ਸੀ ਪਹਿਲਾਂ, ਜੇ ਕਿਸੇ ਦਾ ਕ੍ਰੈਡਿਟ ਠੀਕ ਨਹੀਂ ਗਾ ਤੇ ਕ੍ਰੈਡਿਟ ਨੂੰ ਰੀਐਸਟੈਬਲਿਸ਼ ਕਰਨ ਵਾਸਤੇ ਫ੍ਰੀ ਆਫ ਸਰਵਿਸ ਜਿਹੜੀ ਆ ਕੰਸਲਟੈਂਸੀ ਦਿੰਦੇ ਨੇ। ਬਿਰਜੂ ਹੁਣੇ ਦੇ ਨਾਲ ਜਿਹੜੀ ਇਹ ਲਾਈਨ ਹੈਗੀ ਆ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਇਹਨੇ ਰਿਪੋਰਟ ਦੇ ਵਿੱਚ ਵੀ ਗੱਲ ਆਈ ਆ, ਤੇ ਉਹ ਥੋੜ੍ਹੀ ਜਿਹੀ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬਿਰਜੂ ਹੁਣਾਂ ਤੋਂ। ਬਿਰਜੂ ਜੀ, ਇੱਕ ਵਾਰ ਫਿਰ ਸੇ ਸਵਾਗਤ ਹੈ ਜੀ ਰੇਡੀਓ ਪ੍ਰੋਗਰਾਮ ਜਾਗੋ ਮੇਂ।
ਆਪਕਾ ਵੀ ਸਵਾਗਤ ਹੈ ਔਰ ਹਮਾਰੇ ਸਭੀ ਸ਼੍ਰੋਤਾਓਂ ਕਾ ਵੀ।
ਬਿਰਜੂ, ਜੈਸੇ ਆਪਣੇ ਅਭੀ ਰਿਪੋਰਟ ਮੇਂ ਵੀ ਬੋਲਾ, ਪਿੱਛੇ ਵੀ ਕੁਛ ਰਿਪੋਰਟ ਆਈ ਥੀ ਜੋ ਆਮ ਆਦਮੀ ਪਾਰਟੀ ਹੈ, ਅਭੀ ਤੋਂ ਪੋਲੀਟੀਕਲ ਪਾਰਟੀ ਬੋਲੇਂਗੇ, ਆਮ ਆਦਮੀ ਤੋਂ ਇਤਨਾ ਨਹੀਂ ਬੋਲੇਂਗੇ ਉਨਕੋ, ਠੀਕ ਹੈ, ਨਾਮ ਹੈ ਉਨਕਾ ਯੇ, ਕਿਉਂਕਿ ਕੁਛ ਇੱਕ ਖਬਰੇਂ ਜੋ ਇਨਕੀ ਆ ਰਹੀ ਹੈਂ ਔਰ ਜੋ ਸਾਰਾ ਕੁਛ ਹੈ, ਉਹ ਤੋਂ ਜੈਸੇ ਬਾਕੀ ਟ੍ਰੈਡੀਸ਼ਨਲ ਪੋਲੀਟੀਕਲ ਲੀਡਰਸ ਹੈਂ ਉਨਕੇ ਜੈਸਾ ਹੀ ਜ਼ਿਆਦਾ ਕੁਛ ਲੱਗ ਰਿਹਾ ਹੈ, ਕੁਛ ਜ਼ਿਆਦਾ ਚੇਂਜ ਤੋਂ ਨਹੀਂ ਲੱਗ ਰਿਹਾ। ਲੇਕਿਨ ਜੋ ਇੱਕ ਚੀਜ਼ ਲੱਗ ਰਿਹਾ ਹੈ ਕਿ ਕਾਮ ਚਾਹੇ ਕੰਮ ਕਰੇ ਜਾਂ ਜ਼ਿਆਦਾ ਕਰੇ, ਲੇਕਿਨ ਐਡਵਰਟਾਈਜ਼ਮੈਂਟ ਜ਼ਿਆਦਾ ਸੇ ਜ਼ਿਆਦਾ ਕਰਤੇ ਹੈ ਜੀ, ਕਿਉਂਕਿ ਜੋ ਮੇਰੇ ਕੋ ਲੱਗਦਾ ਹੈ ਕਿ ਐਡਵਰਟਾਈਜ਼ਮੈਂਟ ਕਰੋ ਔਰ ਲੋਕੋਂ ਕੋ ਬੀਚ ਮੇਂ ਚਰਚਾ ਚਲੇ ਔਰ ਲੋਕ ਸਮਝੇ ਕਾਮ ਕਿਤਨਾ ਕੀਆ ਕਿਤਨਾ ਨਹੀਂ ਕੀਆ, ਵੋ ਇੱਕ ਡਿਫਰੈਂਟ ਬਾਤ ਹੈ। ਤੋ ਕਿਆ ਉਸਕੀ ਵਜ੍ਹਾ ਸੇ ਐਡਵਰਟਾਈਜ਼ਮੈਂਟ ਕਰ ਰਹੇ ਹੈਂ ਜਾਂ ਅਭੀ ਜੋ ਹੈ ਇਨਕੋ ਲੱਗਤਾ ਹੈ ਕਿ, ਕਿਉਂਕਿ ਪੰਜਾਬ ਮੇਂ ਵੀ ਅਭੀ ਕਾਫੀ ਹੋ ਹੱਲਾ ਮਚ ਰਹਾ ਹੈ ਕਿ ਅਗਰ ਕਾਮ ਪੰਜਾਬ ਮੇਂ ਹੋਏ ਹੈ ਤੋ ਉਨਕੀ ਐਡਵਰਟਾਈਜ਼ਮੈਂਟ ਗੁਜਰਾਤ ਔਰ ਹਿਮਾਚਲ ਪ੍ਰਦੇਸ਼ ਮੇਂ ਕਿਉਂ ਕੀ ਜਾ ਰਹੀ ਹੈ? ਤੋ ਕਿਉਂਕਿ ਅਗਰ ਬਤਾਨਾ ਹੀ ਹੈ ਤੋ ਪੰਜਾਬ ਵਾਲੋ ਕੋ ਬਤਾਏ ਨਾ, ਹਮਨੇ ਆਪ ਯੇ ਕੁਛ ਕਰ ਦੀਆ, ਤੋ ਗੁਜਰਾਤ ਔਰ ਹਿਮਾਚਲ ਮੇਂ ਵੀ ਬਤਾ ਰਹੇ ਹੋ ਆਪ, ਆਪਨੇ ਅਭੀ ਬੋਲਾ ਐਡਵਰਟਾਈਜ਼ਮੈਂਟ ਵੋ ਪੇਪਰੋ ਮੇਂ ਵੀ ਲੱਗ ਰਹੀ ਹੈ, ਤੋ ਕਿਆ ਹੋ ਕਿਆ ਰਿਹਾ ਹੈ ਯੇ ਜੋ ਹੈ ਟੈਕਸ ਮਨੀ ਸੇ ਹੀ ਗੌਰਮੈਂਟ, ਯੇ ਆਮ ਆਦਮੀ ਪਾਰਟੀ ਕੇ ਪਾਰਟੀ ਫੰਡ ਸੇ ਖਰਚੇ ਹੋ ਰਹੇ ਹੈ, ਕੋਈ ਇਨਫੋਰਮੇਸ਼ਨ ਹੈ ਕਿ ਯੇ ਸਰਕਾਰੀ ਰੂਪ ਮੇਂ ਖਰਚੇ ਹੋ ਰਹੇ?
ये जिस तरह के जो खर्च है ये सब सरकारी खर्च है, और खासकर जिस तरह के अभी जो एडवर्टाइजमेंट आ रहे हैं आजकल, मुझे लगता है कि एक नया बजट स्टार्ट हुआ है जो रियलिटी में है, कि एक बजट कहा गया है कि देशभक्ति बजट बनाया गया है, यानी आप देशभक्ति के नाम पर कितने ही एडवर्टाइजमेंट करते रहो, कुछ भी करते रहो, और कोई पूछने वाला नहीं है आपको, सब चलता है। इसी तरीके से ये जो एडवर्टाइजमेंट का जो सिलसिला है वो काफी इतना हो गया है कि मतलब लोगों को बोल मतलब लोग सोचे इससे पहले कि एक एडवर्टाइजमेंट उनके डे टू डे कुछ ना कुछ लगा दिया जाता है, चाहे वो केंद्र सरकार हो, चाहे वो राज्य सरकारें हो, चाहे वो नवीन जी यानी उड़ीसा की सरकार हो, गुजरात की सरकार हो, कोई ना कोई मतलब इतना एडवर्टाइजमेंट किया जाता है वो सिर्फ लोगों के पैसे से, जिसका कोई मीनिंगफुल नहीं है।
वही मेरे को लगता है वो जो इंग्लिश में कहावत है ना, आउट ऑफ साइट आउट ऑफ माइंड, तो ये मेरा ख्याल है वो आउट ऑफ साइट नहीं होना चाहते लोगों से, ताकि आउट ऑफ माइंड ना हो जाए।
बिल्कुल,
तो कोई ना कोई पिक्चर जो है, जैसे अपने हंसता हुआ चेहरा जो है वाली रिपोर्ट दी अभी तो, लेकिन दूसरी बात एक और बताइएगा कि भगवंत सिंह मान जो पंजाब के मुख्यमंत्री हैं, वो काफी चीज करते थे, जैसे पहले चन्नी जी हेलीकॉप्टर में दिल्ली और चंडीगढ़ के काफी जो है वो सफर में रहते थे, उसके ऊपर भी इनका कटाक्ष था, उससे पहले भी ये अमरिंदर सिंह के ऊपर भी काफी कटाक्ष करते थे उनके हेलीकॉप्टर के सफर को लेके, लेकिन अभी पता चल रहा है जो इन्होंने कोई किसी ने आरटीआई डाला और इनका हेलीकॉप्टर का इन्फॉर्मेशन लेने की बात की तो वो इनको इन्होंने नहीं दिया। तो पावर में आने के बाद ये तो बोलते थे बदलाव की राजनीति करेंगे, बदलाव लाएंगे, तो क्या पहले तो चलो आरटीआई में इन्फॉर्मेशन मिल जाती थी, अभी तो वो भी नहीं मिलेगी, क्या वही इस तरह का बदलाव करने के लिए आए थे ये?
देखिए हर एक पार्टी जब सरकार में आती है तो ऑलरेडी जो पहले से बना बनाया सिस्टम है उनके मुताबिक काम करना पड़ता है। जो जैसे मैं एक एग्जाम्पल मतलब मैं कहना चाहता हूँ, जैसे 2006 में जब अरविंद केजरीवाल जब दिल्ली में काम करते थे तो परिवर्तन नाम के एक संगठन के जरिए काम करते थे, जो राइट टू इंफॉर्मेशन को लोगों तक जन जन तक पहुंचाने का काम वो करते थे, इसलिए उनको रमोन मेगा से अवार्ड मिला था।
ओके
ठीक है, पर वही सरकार जब आती है, यानी जैसे आपने कहा भगवंत मान, ये तो सही है कि एक मुख्यमंत्री के तौर पर या एक प्रधानमंत्री के तौर पर उनके सिक्योरिटी को ध्यान में रखते हुए बिल्कुल उनको कहीं आना जाना बिल्कुल जरूरी हो सकता है, और पर इससे लोगों को छुपाना नहीं चाहिए कि उनके यात्रा पर कितना खर्च हो रहा है, क्योंकि वो फाइनली लोगों का ही पैसा होता है। पर हमारे देश के अंदर अगर आप प्रधानमंत्री के टूर के बारे में पूछोगे कि भाई उन्होंने अमेरिका में कितना ट्रिप लगाया, किसके लिए लगाया, तो उसका कभी जवाब नहीं मिलेगा। जवाब इसलिए नहीं मिलेगा क्योंकि वो बताना नहीं चाहते हैं वो आखिर वो किस काम के लिए, असल काम के लिए गए थे। तो मेरे कहने का मतलब है उसको सिक्योरिटी के नाम पर उसको दबा दिया जाता है, मतलब फिर लोगों के सामने बताया नहीं जाता है, या मुख्यमंत्री का हो या प्रधानमंत्री का हो या गवर्नर का हो या किसी और का हो। तो ये जो तरीका है ये मैं समझता हूँ कि वो कांग्रेस हो भाजपा हो या किसी और स्टेट के भी जो हो, तो वो सबसे मतलब सब में वो एक ही होता है। ये नहीं कहा जा सकता है कि भाई मेरी पार्टी पावर में आने के बाद इन बदलावों को करेगी जो पहले नहीं किए हैं, वो सिर्फ लोगों को धोखा देने के लिए है। मैच
ठीक है, तो वो चीज है कि जब तक पावर में नहीं है तब तक क्रिटिसाइज भी करो सारा कुछ करो, लेकिन जब पावर में आ जाओ तो जो पहले वाले कर रहे थे उसके हिसाब से, या जो आपको सूट बैठे वो करो, जो पब्लिक को सूट बैठे वो अगर नहीं भी करना हो तो उसको आप नहीं कर सकते हो, इतना की मैं समझ सका हूं। तो काफी चीजें ऐसी होती हैं जो लोगों को दिखाने के लिए होती हैं कि ये देखो हम ये करेंगे वो करेंगे, हमको पावर में लेके आओ, और पावर में आने के बाद ऑलमोस्ट वही कुछ होता है जो पहले वाली पार्टीज कर रही थी।
बिल्कुल बिल्कुल, वो पहले वाली चीजों को ही बढ़ाया जाता है और कुछ नहीं। अगर ऐसा मतलब बदलाव होता तो बदलाव होने का मतलब ये था कि जो इससे पहले की जो सरकार थी इसका मतलब उनको पकड़ पकड़ के जेल में डाला जाना चाहिए, क्योंकि उन्होंने उस स्टेट के लोगों के प्रति अपराध किया है, उनको उनके साथ गलत किया गया है, पर ऐसा कभी नहीं होता।
चलिए साढ़े चार साल हैं अभी बिरजू जी, देखते हैं क्या करते हैं, शायद अच्छे दिन शायद अच्छे दिन आ जाएं पंजाब के भी।
बिल्कुल, हम सब लोग उम्मीद करते हैं।
बिल्कुल बिल्कुल, थैंक यू बिरजू जी, थैंक्स लॉट,
थैंक्स।
एक रिकॉर्डेड कमर्शियल ब्रेक ले लीजिए, वापस आने हैं रेडियो प्रोग्राम जागो दे विच।
मैथीसन कलीजन, तुहाडे ट्रक का कितने एक्सीडेंट हो गया रब ना करे, तो तुसी दोबारा अपने ट्रक नूं नवा नकोर बनाना चाहते हो, जां फिर वैसे तुसी रंग रोगन चेंज करवाना, तो 1225 मैथीसन बुलेवर्ड ईस्ट मिसिसागा डैक्सी ते मैथीसन दा इहो एरिया, टोइंग कंपनी भी इन्हां दी अपनी आ, तुहानूं पता कि किंग टोइंग नंबर तुहानूं दिंदे आ मैथीसन कलीजन तों बाई हुणां दा 9056140000905614000 ते संपर्क जिहड़ा कर सकदे हो।
ऑर्डर ऑर्डर मुलजिम कसम खा, जो कुछ भी बोलेगा।
हर तरह की कानूनी सेवा ले आज ही संपर्क करो
सुभाष जोशी लॉ ऑफिस, बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ले,
फैमिली लॉ, कॉर्पोरेट लॉ, इमिग्रेशन लॉ, लिटिगेशन या फिर कन्वेंसिंग ऑफ विल्स एंड पावर ऑफ अटॉर्नी ले आज ही कॉन्टेक्ट करो सुभाष जोशी लॉ ऑफिस नो। आज ही पहुँचो सुभाष जोशी लॉ ऑफिस, 1530 ड्रू रोड मिसिसागा, यूनिट नंबर 30। कॉल करो
9056140111
सब ना मरना आया।
ए तलख हकीकत है, पर सबना दी जिंदगी दा अंत यही है। इस संतले समय दिया रस्मां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरांटो दे ईस्ट वाले पासे दीआं कम्यूनिटीज लई 384 फिनली एवेन्यू ते एजेक्स क्रीमेटोरियन एंड विजिटेशन सेंटर दीआं सेवावां अवेलेबल ने। इस सेंटर विच वी अंतम यात्रा दीआं सारीआं रस्मां इक्को ही छत थले कीतीआं जांदीआं ने। वधेरे जानकारी लई वैबसाइट है www.acbc.info, टेलीफोन 289372 3300, जयेंद्र जी सिंह वालों 416-666-6655 ते कॉल कीता जा सके।
गार्निशमेंट, पावर ऑफ सेल नोटिस, बैंक वालों पैसे दी मांग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
जी ब्रेक तो बाद एक बारी फिर स्वागत है जी, ते साडे किसे भी स्पॉन्सर अदारे बारे कोई गलबात साडे नाल सांझी करनी होवे जां उहदी कोई इनफॉर्मेशन लैणी होवे तां तुसीं साडे नाल कॉल कर सकदे हो जी 416-616-4320 जां 416-835-6355। ਜਿਹੜਾ ਜੀ ਇੱਕ ਜਦੋਂ ਕੋਵਿਡ ਦੀ ਜਿਹੜੀ ਟੈਸਟਿੰਗ ਰਿਸਟ੍ਰਿਕਟਡ ਹੋ ਗਈ ਸੀਗੀ ਅਤੇ ਉਦੋਂ ਵੇਸਟ ਵਾਟਰ ਜਿਹੜੀ ਅਨਟ੍ਰੀਟਡ ਵੇਸਟ ਵਾਟਰ ਦੇ ਵਿੱਚ ਇਹਦੀ ਟੈਸਟਿੰਗ ਕਰਨੀ ਸ਼ੁਰੂ ਕਰਤੀ ਸੀਗੀ ਵੀ ਵਾਇਰਸ ਕਿੰਨਾ ਕੁ ਜਿਹੜਾ ਆ ਘਰਾਂ ਦੇ ਵਿੱਚੋਂ ਸੀਵਰੇਜ ਦੇ ਥਰੂ ਆ ਰਿਹਾ। ਹੁਣ ਜਿਹੜਾ ਜੀ ਡਾਕਟਰ ਟੈਮ ਵੱਲੋਂ ਕਿਹਾ ਗਿਆ ਆ ਵੀ ਇਹਨੂੰ ਹੋਰ ਐਕਸਪੈਂਡ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਤਾਂ ਕਿ ਮੰਕੀ ਪੋਕਸ, ਪੋਲੀਓ ਜਾਂ ਹੋਰ ਜਿਹੜੇ ਆ ਚੀਜ਼ਾਂ ਦੇ ਜਿਹੜੇ ਕਿ ਬਿਮਾਰੀਆਂ ਆ ਉਹਦੇ ਬਾਰੇ ਗੱਲ ਕੀਤੀ ਜਾ ਸਕੇ। ਦੱਸਣਾ ਜ਼ਰੂਰੀ ਸਮਝੂੰਗਾ ਮੈਂ ਇੱਥੇ ਕਿ ਜਿਹੜਾ 1993 ਤੋਂ ਬਾਅਦ ਯੂ ਐੱਸ ਏ 'ਚ ਅਤੇ 1994 'ਚ ਜਿਹੜਾ ਜੀ ਕੈਨੇਡਾ ਨੇ ਵੀ ਕਹਿਤਾ ਸੀਗਾ ਵੀ ਜਿਹੜਾ ਆ ਵਾਇਰਸ ਆ ਇਹ ਜਿਹੜਾ ਪੋਲੀਓ ਵਾਲਾ ਉਹਨੂੰ ਅਸੀਂ ਖਤਮ ਕਰ ਚੁੱਕੇ ਹਾਂ, ਪਰ ਪਿਛਲੇ ਮਹੀਨੇ ਨਿਊਯਾਰਕ ਦੇ ਵਿੱਚ ਪਹਿਲਾ ਕੇਸ ਪੋਲੀਓ ਦਾ ਫੇਰ ਡਿਟੈਕਟ ਹੋਇਆ ਅਤੇ ਇਹ ਵੀ ਜਿਹੜਾ ਹੈ ਜੀ ਇਹ ਵੇਸਟ ਵਾਟਰ ਜਿਹੜਾ ਆ ਉਹ ਤੋਂ ਲੱਗਿਆ ਵੀ ਇਹ ਸਰਕੂਲੇਟ ਲੋਕਲ ਲੈਵਲ 'ਤੇ ਹੋ ਰਿਹਾ ਸੀਗਾ। ਸਾਇੰਸ ਜਿਵੇਂ ਜਿਵੇਂ ਤਰੱਕੀ ਕਰਦੀ ਆ ਉਵੇਂ ਉਵੇਂ ਜਿਹੜੀ ਆ ਜੀ ਮਨੁੱਖੀ ਜਿਹੜੀ ਆ ਬਿਮਾਰੀਆਂ ਦੀ ਆਈਡੈਂਟੀਫਿਕੇਸ਼ਨ ਵੱਲ ਨੂੰ ਅਤੇ ਈਜ਼ੀ ਆਈਡੈਂਟੀਫਿਕੇਸ਼ਨ ਵੱਲ ਨੂੰ ਨੋਨ ਇਨਵੇਸਿਵ ਆਈਡੈਂਟੀਫਿਕੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਉੱਧਰ ਨੂੰ ਜਿਹੜੀ ਆ ਜੀ ਡਿਵੈਲਪਮੈਂਟ ਹੋ ਰਹੀ ਆ ਚੰਗੀ ਗੱਲ ਆ। ਆਸ ਕਰਦੇ ਹਾਂ ਜੀ ਤੁਹਾਡੇ ਆਉਣ ਵਾਲੇ ਦਿਨ ਸਾਰੇ ਜਿਹੜੇ ਆ ਵਧੀਆ ਅਤੇ ਚੰਗੇ ਜਾਣਗੇ। ਇੱਕ ਬੜੇ ਵਧੀਆ ਗੀਤ ਨਾਲ ਸਾਂਝ ਪਵਾ ਕੇ ਤੁਹਾਡੇ ਤੋਂ ਲੈਂਦੇ ਹਾਂ ਜੀ ਛੁੱਟੀਆਂ। ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ।
ਨੂੰ ਕਰੇ ਪਲੀਤਾ ਕਹਿੰਦੇ ਗੁਰੂ ਗ੍ਰੰਥ ਤੇ ਕੀਤਾ ਜਿਸਨੇ ਜਲ ਗੰਦਾ ਕੀਤਾ ਉਸ ਤੋਂ ਜਾਣਾ ਨਹੀਂ ਪੀਤਾ ਪਾਕਾਂ ਨੂੰ ਕਰੇ ਪਲੀਤਾ ਕਹਿੰਦੇ ਗੁਰੂ ਗ੍ਰੰਥ ਤੇ ਕੀਤਾ ਨਦੀਆਂ ਜੇ ਸ਼ੁੱਧ ਹੁੰਦੀਆਂ ਪਾਪਾਂ ਨੂੰ ਦੁੱਧ ਧੋਂਦੀਆਂ ਇੱਕ ਗੱਲ ਹੈਰਾਨੀ ਜਾਣੀ ਖੜਕੇ ਵੀ ਸੁਥਰਾ ਪਾਣੀ ਦੁਨੀਆਂ ਵਿੱਚ ਹੋਰ ਤਾਕਦਰੇ ਵੀ ਅੰਮ੍ਰਿਤ ਸਰ ਨਹੀਂ ਹੋਣਾ ਜਦੋਂ ਕਿਤੇ ਪੈ ਗਏ ਅਖਲਾਰਾ ਇਕੱਠਾ ਕਰਨੀ ਹੋਣਾ ਹੋਊ ਹਰਦਾਨਾ ਬੜਾ ਭਾਰਾ ਤੈਥੋਂ ਭਰਨੀ ਹੋਣਾ ਛਲ ਕਪਟੀ ਝੂਠ ਬਹਾਨਾ ਵੱਧ ਵੱਧ ਕੇ ਕਰੇ ਲਗਾਨਾ ਹੁਣ ਤਾਂ ਖਿੜ ਖਿੜ ਕੇ ਹੱਸ ਲੈ ਲੇਕਿਨ ਕਮਰਾਂ ਵੀ ਕੱਸ ਲੈ ਜਦੋਂ ਕਿਤੇ ਪੈ ਗਏ ਅਖਲਾਰਾ ਇਕੱਠਾ ਕਰਨੀ ਹੋਣਾ ਹੋਊ ਹਰਦਾਨਾ ਬੜਾ ਭਾਰਾ ਤੈਥੋਂ ਭਰਨੀ ਹੋਣਾ ਜਦੋਂ ਕਿਤੇ ਪੈ ਗਏ ਅਖਲਾਰਾ ਇਕੱਠਾ ਕਰਨੀ ਹੋਣਾ ਰੱਬ ਤਾਂ ਨਿਤ ਗੇੜੇ ਲਾਉਂਦਾ ਪਰ ਹੈ ਚੱਕਰਾਂ ਵਿੱਚ ਪਾਉਂਦਾ ਕਿਧਰੇ ਬੈ ਸ਼ਾਇਰੀ ਕਰਦਾ ਕਿਧਰੇ ਮਸਤੀ ਵਿੱਚ ਖੇਡਾਂ ਕਰਦਾ ਤੱਕ ਕੇ ਹੁੰਦੀ ਹੈਰਾਨੀ ਯਾਰੋ ਉਸ ਦੀ ਸ਼ੈਤਾਨੀ ਜਦੋਂ ਤੇਰਾ ਬੂਹਾ ਖੜਕਾਇਆ ਤੂੰ ਫਿਰ ਕਰਨੀ ਹੋਣਾ ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ।
You are listening to WTOR 770 AM Youngstown Toronto.
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
Taza Milton Halal Food Festival,
August 21st, Sunday from 12 p.m. to 10 p.m.
Free entry, free parking, musical show with the Fakhir live performance. Aaiye 75th celebration of Pakistan independence milke manate hain. Milton Community Sports Park, 805 Santa Maria Boulevard in Milton. For sponsorship and stall booking call Amir Shamsi 416-662-7861.
UK, Switzerland ate Italy to baad ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666।
कैनेडियन स्पोर्ट्स एंड रिक्रिएशन मार्केटिंग की जानिब से पेशे खिदमत है फंटास्टिक फैमिली फन फेस्टिवल एक बार फिर आ रहा है आपके शहर ब्रैम्पटन में और साथ ला रहा है तरह तरह के चटखारेदार खाने बच्चों के खेल झूले मुकाबले लाइव शोज ओपन एयर बाजार शायकीने क्रिकेट के लिए अजीम शान क्रिकेट टूर्नामेंट और बहुत कुछ जबरदस्त तफरी और दाखिला बिल्कुल मुफ्त ऑन अगस्त 26, 27 एंड 28